ਹੈਲੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਤੁਹਾਡੇ ਸਵਾਲ ਅਸੀਂ ਸ਼ਾਮਲ ਕਰਨੇ ਆ ਔਰ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਦੇ ਨੇ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਅੱਜ ਵੀ ਤੁਸੀਂ ਇਨ੍ਹਾਂ ਮਾਧਿਅਮਾਂ ਦਾ ਜਿਹੜਾ ਪ੍ਰਯੋਗ ਕਰਕੇ, ਇਨ੍ਹਾਂ ਮਾਧਿਅਮਾਂ ਨੂੰ ਵਰਤ ਕੇ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾ ਸਕੋਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਕਾਲ ਕਰਨ ਦੇ ਲਈ ਨੰਬਰ ਜਿਹੜਾ ਉਹ ਸਾਡੀ ਵੀਡੀਓ ਦੇ ਹੇਠਾਂ ਦਿੱਤਾ ਹੁੰਦਾ, ਤੁਸੀਂ ਉਥੋਂ ਵੀ ਲੈ ਸਕਦੇ ਹੋ, ਪਰ ਮੈਂ ਤੁਹਾਨੂੰ ਦੱਸ ਵੀ ਦਿੰਦੀ ਹਾਂ 02-85-99-11 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਵੀ ਸਾਡੇ ਮਾਈਕਰੋਸਾਫਟ ਐਕਸਪਰਟ ਦੇ ਨਾਲ ਆਪਣਾ ਸਵਾਲ ਸਾਂਝਾ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਟੈਲੀਗ੍ਰਾਮ ਦੀ ਐਪ ਰਾਹੀਂ ਵੀ ਤੁਸੀਂ ਆਪਣਾ ਸਵਾਲ ਭੇਜ ਸਕਦੇ ਹੋ, ਪਰ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਰਾਹੀਂ ਵੀ ਤੁਸੀਂ ਆਪਣਾ ਸਵਾਲ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਤੇ ਲਓ ਦੋਸਤੋ, ਹੁਣ ਬਹੁਤੀ ਉਡੀਕ ਨਹੀਂ ਕਰਵਾਉਂਦੇ, ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ ਇਸ ਵੇਲੇ ਹਾਜ਼ਰ ਨੇ। ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗੇ ਪ੍ਰਭਜੀਤ ਜੀ ਕਿ ਇਨ੍ਹਾਂ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਕੀ ਵਾਪਰ ਰਿਹਾ, ਕਿਉਂਕਿ ਬਹੁਤ ਸਾਰੇ ਦਿਨ ਜਿਹੜੇ ਆ ਉਹ ਇਸ ਤਰ੍ਹਾਂ ਲੰਘ ਰਹੇ ਆ ਕਿ ਜਿਹੜਾ ਪਿਛਲੇ ਦਿਨਾਂ ਦਾ ਜਿਹੜਾ ਸਫ਼ਰ ਹੈ ਉਹਦੇ ਵਿੱਚ ਕੋਈ ਬਹੁਤੀਆਂ ਤਬਦੀਲੀਆਂ ਦੀ ਜਿਹੜੀ ਆਸ ਸੀਗੀ ਉਹ ਨਹੀਂ ਕੀਤੀ ਜਾ ਰਹੀ ਸੀਗੀ, ਕਿਉਂਕਿ ਕੋਰੋਨਾ ਦੀਆਂ ਜਿਹੜੀਆਂ ਪਾਬੰਦੀਆਂ ਉਹ ਲਗਾਤਾਰ ਲੱਗੀਆਂ ਹੋਈਆਂ ਸੀ। ਪਰ ਇਹਦੇ ਚੱਲਦਿਆਂ ਵੀ ਕੁਛ ਕੁ ਰਾਹਤ ਵਾਲੀਆਂ ਖ਼ਬਰਾਂ ਜਿਹੜੀਆਂ ਉਹ ਸੁਣਨ ਨੂੰ ਮਿਲੀਆਂ, ਪਰ ਕੁਛ ਕੁ ਜਿਹੜੀਆਂ ਖ਼ਬਰਾਂ ਅਜੇ ਵੀ ਚਿੰਤਾ ਬਣਾ ਕੇ ਬੈਠੀਆਂ। ਸੋ ਕੀ ਖਾਸ ਇਨ੍ਹਾਂ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਹੋ ਰਿਹਾ?
ਬਿਲਕੁਲ ਜੀ, ਮਾਈਗ੍ਰੇਸ਼ਨ ਫੀਲਡ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਐਂਡ ਆਫ ਫਾਈਨੈਂਸ਼ੀਅਲ ਈਅਰ ਚੱਲ ਰਿਹਾ ਆਪਣਾ, ਜੂਨ 30th ਆਫ ਜੂਨ ਜਦੋਂ 1 July ਆਉਂਦੀ ਹੈ ਤਾਂ ਨਵੇਂ ਇਮੀਗ੍ਰੇਸ਼ਨ ਦੇ ਰਿਲੇਟਡ ਨਵੀਆਂ ਲੈਜਿਸਲੇਸ਼ਨ ਜਾਂ ਨਵੇਂ ਰੂਲਸ, ਨਵੀਂ ਲਿਸਟ, ਨਵੀਆਂ ਸਟੇਟ ਸਪੋਂਸਰਸ਼ਿਪ ਦੀਆਂ ਰਿਕੁਆਇਰਮੈਂਟਸ ਆਉਂਦੀਆਂ ਨੇ। ਹੌਲੀ ਹੌਲੀ ਇਹ ਰਿਕੁਆਇਰਮੈਂਟਸ ਆਉਣੀਆਂ ਸ਼ੁਰੂ ਹੁੰਦੀਆਂ ਨੇ, ਜਿਵੇਂ ਕਿ ਨਾਰਦਰਨ ਟੈਰੀਟਰੀ ਨੇ ਆਪਣੀ ਰਿਕੁਆਇਰਮੈਂਟ ਜਿਹੜੀ ਹੈ ਆਲਰੇਡੀ ਰਿਲੀਜ਼ ਕਰ ਦਿੱਤੀ ਹੈ, ਜਿਹੜੀ ਕਿ ਐਪਲੀਕੇਬਲ ਹੋਏਗੀ 1 July ਤੋਂ। ਜਿਵੇਂ ਕਿ ਮੈਂ ਅਕਸਰ ਜਿੰਨੇ ਵੀ ਮੇਰੇ ਕਲਾਇੰਟਸ ਨੇ ਜਾਂ ਫਿਰ ਜੋ ਜਿੰਨੇ ਵੀ ਕਲਾਇੰਟਸ ਮੇਰੇ ਤੋਂ ਕੰਸਲਟੇਸ਼ਨ ਲੈਂਦੇ ਸੀ, ਮੈਂ ਅਕਸਰ ਉਹਨਾਂ ਨੂੰ ਇਹੀ ਕਹਿੰਦੀ ਸੀ ਕਿ ਨਾਰਦਰਨ ਟੈਰੀਟਰੀ ਨੇ ਪਿਛਲੇ ਸਾਲ ਕੋਈ ਚੇਂਜਿਸ ਨਹੀਂ ਕੀਤੇ ਸੀਗੇ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜਾ ਹੁਣ ਚੱਲ ਰਿਹਾ, ਜਿਹੜਾ ਖਤਮ ਹੋਣਾ ਹੈ। ਪਰ ਇਸ ਵਾਰ ਉਹਨਾਂ ਨੇ ਆਲਰੇਡੀ ਅਨਾਊਂਸਮੈਂਟ ਕਰ ਦਿੱਤੀ ਹੈ ਜਿਹੜੀਆਂ ਕਿ 1 July ਤੋਂ ਨਵੇਂ ਰੂਲਸ ਐਪਲੀਕੇਬਲ ਹੋਣਗੇ ਐਪਲੀਕੈਂਟਸ ਲਈ। ਉਹਦੇ ਵਿੱਚ ਉਹਨਾਂ ਨੇ ਸਿਗਨੀਫਿਕੈਂਟ ਚੇਂਜਿਸ ਕੀਤੇ ਨੇ 190 ਲਈ ਤੇ ਈਵਨ 491 ਲਈ ਵੀ। ਅਕਸਰ ਇਹ ਸਵਾਲ ਮੈਨੂੰ ਸੁਣਨ ਨੂੰ ਮਿਲਦਾ ਸੀਗਾ ਕਿ ਜੇ ਅਸੀਂ ਚਲੇ ਜਾਈਏ ਨਾਰਦਰਨ ਟੈਰੀਟਰੀ 2 ਦੀ ਪੜ੍ਹਾਈ ਕਰ ਲਈਏ, ਕੋਈ ਵੀ ਪੜ੍ਹਾਈ ਕਰ ਲਈਏ, ਫਾਰ ਐਗਜ਼ਾਮਪਲ ਡਿਪਲੋਮਾ ਆਫ ਲੀਡਰਸ਼ਿਪ ਤੇ ਐਡਵਾਂਸ ਡਿਪਲੋਮਾ ਆਫ ਲੀਡਰਸ਼ਿਪ, ਸਾਨੂੰ 190 ਮਿਲ ਜਾਏਗਾ ਕਿ ਨਹੀਂ। ਤਾਂ ਮੇਰਾ ਅਕਸਰ ਇਹੀ ਜਵਾਬ ਹੋਇਆ ਕਰਦਾ ਸੀ ਕਿ ਜਿਵੇਂ ਜਿਵੇਂ ਟਾਈਮ ਲੰਘਦਾ ਜਾਂਦਾ ਹੈ ਚੀਜ਼ਾਂ ਸੌਖੀਆਂ ਨੀ ਔਖੀਆਂ ਹੁੰਦੀਆਂ ਨੇ। ਉਸ ਚੀਜ਼ ਨੂੰ ਆਪਾਂ ਜੇ ਧਿਆਨ ਚ ਰੱਖੀਏ ਜਿਹੜੀਆਂ ਪਿਛਲੀਆਂ ਸਟੇਟਸ ਨੇ ਜਿਵੇਂ ਰਿਕੁਆਇਰਮੈਂਟਸ ਚੇਂਜ ਕੀਤੀਆਂ, ਫੋਰ ਐਗਜ਼ਾਮਪਲ ਤਸਮੀਨੀਆ ਨੂੰ ਲੈ ਕੇ ਚੱਲੀਏ, ਜਿਵੇਂ ਉਹਨਾਂ ਨੇ ਚੇਂਜਿਸ ਕੀਤੇ 1 ਦੀ ਪੜ੍ਹਾਈ ਵਾਲੇ, ਮੋਸਟਲੀ ਸਾਰੇ ਕੇਸਿਸ ਜਿਹੜੇ ਨਾਰਮਲ ਜਿਨ੍ਹਾਂ ਨੇ ਡਿਪਲੋਮਾ ਆਫ ਲੀਡਰਸ਼ਿਪ ਵਗੈਰਾ ਕੀਤਾ ਹੋਇਆ ਸੀਗਾ, ਫਾਈਲਸ ਉਹਨਾਂ ਨੇ ਰਿਜੈਕਟ ਕੀਤੀਆਂ 491 ਲਈ। ਮੇਰਾ ਅਕਸਰ ਇਹੀ ਜਵਾਬ ਸੀਗਾ ਵੀ ਨਾਰਦਰਨ ਟੈਰੀਟਰੀ ਵੀ ਕਿਸੇ ਵੀ ਟਾਈਮ ਤੇ ਆਪਣੀਆਂ ਜਿਹੜੀਆਂ ਰਿਕੁਆਇਰਮੈਂਟਸ ਬਦਲ ਸਕਦੀ ਹੈ, ਤੇ ਉਵੇਂ ਹੀ ਹੋਇਆ ਹੈ। ਸੋ
ਜੀ
ਹੁਣ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੈ 2 ਦੀ ਪੜ੍ਹਾਈ ਵਾਲੀ ਤਾਂ ਹੈ ਹੀ ਹੈ, ਉਹਦੇ ਵਿੱਚ ਉਹਨਾਂ ਨੇ ਐਕਸਟਰਾ ਰਿਕੁਆਇਰਮੈਂਟਸ ਜਿਹੜੀਆਂ ਇੰਟਰੋਡਿਊਸ ਕਰ ਦਿੱਤੀਆਂ ਨੇ। ਮੈਂ ਥੋੜੀਆਂ ਜਿਹੀਆਂ ਉਹਨਾਂ ਨੂੰ ਐਕਸਪਲੇਨ ਕਰਾਂਗੀ ਬਿਫੋਰ ਆਪਾਂ ਕੋਈ ਵੀ ਸਵਾਲ ਜਾਂ ਫਿਰ ਜਿਹੜੇ ਕਿ ਫੋਨ ਕਾਲਸ ਨੂੰ ਲਈਏ। ਇਹਦੇ ਵਿੱਚ ਜਿਹੜੀ 190 ਦੀ ਇਲੀਜੀਬਲ ਗ੍ਰੈਜੂਏਟ ਕੈਟੇਗਰੀ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ 2 ਦੀ ਪੜ੍ਹਾਈ ਜਿਹੜੀ, ਠੀਕ ਹੈ ਜੀ, ਜਿਹੜੀ ਕਿ ਤੁਸੀਂ ਕੁਆਲੀਫਿਕੇਸ਼ਨ ਆਊਟਕਮ ਜਿਹਦਾ ਮਿਲਿਆ ਹੋਵੇ, ਫਾਰ ਐਗਜ਼ਾਮਪਲ ਕਿ 2 ਦੀ ਪੜ੍ਹਾਈ ਜਿਹੜੀ ਖਤਮ ਹੋਈ ਹੋਵੇ, ਹੁਣ ਕਈ ਵਾਰ 3 ਦੀ ਡਿਗਰੀ ਹੁੰਦੀ ਹੈ ਬੈਚਲਰ ਫਾਰ ਐਗਜ਼ਾਮਪਲ, ਤਾਂ ਫਿਰ ਉਹ 3 ਦੀ ਪੂਰੀ ਖਤਮ ਹੋਈ ਹੋਵੇ। ਪਰ ਅਦਰਵਾਈਜ਼ ਜਿਵੇਂ ਮਾਸਟਰਸ ਵਗੈਰਾ 2 ਦੀ ਤਾਂ ਉਹ ਫਿਨਿਸ਼ ਹੋਈ ਹੋਵੇ, ਜਾਂ ਫਿਰ ਤੁਸੀਂ ਸਰਟੀਫਿਕੇਟ 3-4 ਡਿਪਲੋਮਾ ਕਰ ਰਹੇ ਹੋ ਤਾਂ ਉਹ ਫਿਨਿਸ਼ ਹੋਇਆ ਹੋਵੇ। ਸੋ ਫਿਨਿਸ਼ ਸਟੱਡੀ ਕਹਿਣ ਦਾ ਮਤਲਬ, ਠੀਕ ਹੈ ਜੀ, 2 ਦੀ ਘੱਟੋ ਘੱਟ ਨਾਰਦਰਨ ਟੈਰੀਟਰੀ ਦੇ ਇੰਸਟੀਟਿਊਸ਼ਨ ਦੇ ਵਿੱਚ ਚਾਹੀਦੀ ਹੈ, ਠੀਕ ਹੈ। ਉਹਨੂੰ ਫਿਨਿਸ਼ ਕਰਨ ਤੋਂ ਬਾਅਦ ਤੁਸੀਂ ਉੱਥੇ 6 ਘੱਟੋ ਘੱਟ ਰਹੇ ਹੋਵੋ ਉਸ ਵੀਜ਼ੇ ਤੇ, ਜਿਹਦੇ ਤੇ ਕਿ ਫੁੱਲ ਟਾਈਮ ਵਰਕ ਰਾਈਟਸ ਹੋਣ, ਠੀਕ ਹੈ
ਜੀ।
ਇਹ ਰਿਕੁਆਇਰਮੈਂਟ ਜਿਹੜੀ ਹੈ ਇਹਨਾਂ ਨੇ ਸਪੈਸੀਫਿਕਲੀ ਲਿਖਿਆ ਹੋਇਆ ਹੈ ਕਿ ਜਿਨ੍ਹਾਂ ਨੇ ਸਮੈਸਟਰ 1 ਕੈਨੇਡਾ ਮਤਲਬ ਸਮੈਸਟਰ 1 ਫਰਵਰੀ 2020 ਨਾਰਦਰਨ ਟੈਰੀਟਰੀ ਤੋਂ ਕੀਤਾ ਹੈ ਤੇ ਆਪਣੀ ਜਿਹੜੀ ਕੰਪਲੀਸ਼ਨ ਲੈਟਰ ਜਿਹਨੂੰ ਕਹਿ ਦਿੰਦੇ ਆ ਕੰਪਲੀਸ਼ਨ ਲੈਟਰ ਜਿਹੜੀ ਯੂਨੀਵਰਸਿਟੀ ਤੋਂ ਜਾਂ ਕਾਲਜ ਤੋਂ 1 ਅਗਸਤ 2020 ਤੋਂ ਪਹਿਲਾਂ ਦੇ ਕੇ ਉਹ ਐਪਲੀਕੇਸ਼ਨ ਲਾਂਚ ਕਰ ਦਿੰਦੇ ਨੇ ਤਾਂ ਫਿਰ ਉਹਨਾਂ ਨੂੰ 190 ਲਈ ਕੰਸੀਡਰ ਕੀਤਾ ਜਾਏਗਾ। ਇੱਕ ਹੋਰ ਇਹਨਾਂ ਨੇ ਐਕਸਟਰਾ ਰਿਕੁਆਇਰਮੈਂਟ ਜਿਹੜੀ ਇਹਦੇ ਵਿੱਚ ਪਾ ਦਿੱਤੀ ਹੋਈ ਹੈ ਕਿ ਤੁਸੀਂ ਜੈਨੂਇਨ ਐਫਰਟ ਕੀਤੇ ਨੇ ਆਪਣੀ ਨੋਮੀਨੇਟਿਡ ਆਕੂਪੇਸ਼ਨ ਚ ਜੋਬ ਲੱਭਣ ਦੇ ਜਾਂ ਫਿਰ ਕਲੋਜ਼ਲੀ ਰਿਲੇਟਿਡ ਦੇ ਵਿੱਚ ਨਾਰਦਰਨ ਟੈਰੀਟਰੀ ਦੇ ਵਿੱਚ, ਠੀਕ ਹੈ ਜੀ। ਸੋ ਉਹਦੇ ਪ੍ਰੂਫ ਵੀ ਆਪਾਂ ਨੂੰ ਦਿਖਾਉਣੇ ਪੈਣਗੇ। ਜਿਹੜੇ 190 ਦੇ ਤੁਹਾਨੂੰ ਮੈਂ ਚੇਂਜਸ ਦੱਸੇ ਨੇ, ਕਿਉਂਕਿ ਪਹਿਲਾਂ ਤਾਂ ਇਹ ਸੀਗਾ ਕਿ ਤੁਸੀਂ ਕੁਆਲੀਫਿਕੇਸ਼ਨ ਨਾਰਦਰਨ ਟੈਰੀਟਰੀ ਤੋਂ ਕੰਪਲੀਟ ਕੀਤੀ ਹੈ, ਤੁਸੀਂ 190 ਅਪਲਾਈ ਕਰੋ ਤੁਹਾਨੂੰ ਮਿਲ ਜਾਂਦਾ ਸੀ, ਠੀਕ ਹੈ ਜੀ। ਹੁਣ ਇੱਕ ਇਹ ਰਿਕੁਆਇਰਮੈਂਟ ਹੈ, ਦੂਸਰੀ ਹੈ ਕਿ ਜੇ ਤੁਸੀਂ 2 ਸਾਲ ਆਫਟਰ ਹੈ ਨਾ ਕਿ ਤੁਹਾਨੂੰ 2 ਸਾਲ ਨਾਰਦਰਨ ਟੈਰੀਟਰੀ ਚ ਰਹਿੰਦਿਆਂ ਨੂੰ ਹੋ ਗਏ ਨੇ, ਠੀਕ ਹੈ, ਤੇ ਤੁਸੀਂ ਤੁਹਾਡੇ ਜਿੰਨੇ ਵੀ ਡਿਪੈਂਡੈਂਟ ਨੇ ਉਹ ਵੀ ਨਾਰਦਰਨ ਟੈਰੀਟਰੀ ਦੇ ਵਿੱਚ ਹੀ ਰਹਿੰਦੇ ਹੋਣੇ ਚਾਹੀਦੇ ਨੇ, ਜੇ ਤੁਸੀਂ ਨਾਰਦਰਨ ਟੈਰੀਟਰੀ ਦੀ ਨੋਮੀਨੇਸ਼ਨ ਡਜ਼ਨਟ ਮੈਟਰ 190 ਜਾਂ 490 ਵੱਲ ਲੈਣਾ ਚਾਹੁੰਦੇ ਹੋ, ਤੁਹਾਡੇ ਡਿਪੈਂਡੈਂਟ ਨਾਰਦਰਨ ਟੈਰੀਟਰੀ ਚ ਹੋਣੇ ਚਾਹੀਦੇ ਨੇ, ਠੀਕ ਹੈ। ਦੂਸਰੀ ਸ਼ਰਤ, ਇੱਕ ਤਾਂ ਮੈਂ ਤੁਹਾਨੂੰ ਗ੍ਰੈਜੂਏਟ ਕੈਟੇਗਰੀ 190 ਦੱਸ ਦਿੱਤੀ, ਦੂਸਰੀ ਇਹ ਕਿ ਜਿਹੜੇ ਭੈਣ ਭਰਾ ਉੱਥੇ ਲਗਾਤਾਰ 2 ਸਾਲ ਰਹਿ ਰਹੇ ਨੇ ਚੁੱਕੇ ਨੇ ਤੇ ਫੁੱਲ ਟਾਈਮ ਇੰਪਲੋਇਮੈਂਟ ਉਹਨਾਂ ਨੇ 2 ਸਾਲ ਕੀਤੀ ਹੈ ਤੇ ਅੱਗੇ ਫਰਦਰ 12 ਮਹੀਨੇ ਦੀ ਉਹਨਾਂ ਕੋਲ ਜੋਬ ਆਫਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੰਪਲੋਇਮੈਂਟ ਕੰਟਰੈਕਟ ਹੈ, ਉਹਨਾਂ ਨੂੰ ਵੀ ਉਹ 190 ਲਈ ਕੰਸੀਡਰ ਕਰਨਗੇ, ਠੀਕ ਹੈ ਜੀ। ਹੁਣ ਇਹਨਾਂ ਤੋਂ ਇਲਾਵਾ ਜਿਹੜੀਆਂ ਐਪਲੀਕੇਸ਼ਨ ਨੇ ਉਹ ਹੈਗੀਆਂ 491 ਲਈ। ਹੁਣ ਇਹ ਚ 2 ਕੈਟੇਗਰੀਆਂ ਦੇ ਵਿੱਚ ਡਿਵਾਈਡ ਕਰ ਦਿੱਤਾ ਉਹਨਾਂ ਨੇ। ਜਿਹੜੇ ਐਪਲੀਕੈਂਟ 1 ਜੁਲਾਈ 2020 ਤੋਂ ਪਹਿਲਾਂ ਨਾਰਦਰਨ ਟੈਰੀਟਰੀ ਦੇ ਵਿੱਚ ਜਿਨ੍ਹਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਲਈ ਰਿਕੁਆਇਰਮੈਂਟਸ ਨੇ ਕਿ ਉਹ ਘੱਟੋ ਘੱਟ 6 ਮਹੀਨੇ ਤੋਂ ਉੱਥੇ, ਜਿਵੇਂ ਹੁਣ ਫੋਰ ਐਗਜ਼ਾਮਪਲ ਅੱਜ ਤੋਂ ਜੇ ਕੋਈ ਚਲੇ ਗਿਆ ਉੱਥੇ ਤੇ 6 ਮਹੀਨੇ ਉਹ ਰਹਿੰਦਾ ਹੈ, ਠੀਕ ਹੈ, ਤੇ ਉਹਨਾਂ ਦੇ ਡਿਪੈਂਡੈਂਟ ਵੀ ਉੱਥੇ ਰਹਿੰਦੇ ਨੇ, ਉਹਨਾਂ ਦੇ ਬੱਚੇ ਜਾਂ ਫਿਰ ਹਸਬੈਂਡ ਕਿਸੇ ਹੋਰ ਨਹੀਂ ਰਹਿੰਦੇ ਆਸਟ੍ਰੇਲੀਆ ਚ, ਨਾਰਦਰਨ ਟੈਰੀਟਰੀ ਵਿੱਚ ਹੀ ਰਹਿੰਦੇ ਨੇ, ਤੇ ਫਿਰ ਉਹ ਉਹਨਾਂ 6 ਮਹੀਨਿਆਂ ਦੇ ਵਿੱਚ ਕੰਮ ਵੀ ਕਰਦੇ ਨੇ ਫੁੱਲ ਟਾਈਮ ਇੰਪਲੋਇਮੈਂਟ, ਠੀਕ ਹੈ ਜੀ। ਆਪਣੀ ਨੋਮੀਨੇਟਿਡ ਫੀਲਡ ਦੇ ਵਿੱਚ ਜਾਂ ਕਲੋਜ਼ਲੀ ਰਿਲੇਟਿਡ ਜਿਹੜੀ ਹੋਵੇ ਉਸ ਦੇ ਵਿੱਚ, ਠੀਕ ਹੈ
ਜੀ।
ਜੇ ਤਾਂ ਉਹ 1 ਜੁਲਾਈ ਤੋਂ ਪਹਿਲਾਂ ਰਹਿ ਰਹੇ ਨੇ ਉੱਥੇ ਤਾਂ 6 ਮਹੀਨੇ ਦੀ ਰਿਕੁਆਇਰਮੈਂਟ ਹੈ ਜੋਬ ਦੀ ਤੇ ਰਹਿਣ ਦੀ, ਤੇ ਪਰ ਜੇ ਉਹ 1 ਜੁਲਾਈ ਤੋਂ ਬਾਅਦ ਉੱਥੇ ਰਹਿਣਾ ਸ਼ੁਰੂ ਕੀਤਾ ਹੈ ਤਾਂ ਹੁਣ ਉੱਥੇ ਰਿਕੁਆਇਰਮੈਂਟ ਉਹਨਾਂ ਨੇ ਵਧਾ ਕੇ 12 ਮਹੀਨੇ ਰਹਿਣ ਦੀ ਕਰ ਦਿੱਤੀ ਹੈ, ਤੇ ਉਹਦੇ ਵਿੱਚ ਉਹਨਾਂ ਨੂੰ ਘੱਟੋ ਘੱਟ 6 ਮਹੀਨੇ ਫੁੱਲ ਟਾਈਮ ਜੋਬ ਦਿਖਾਉਣੀ ਪਏਗੀ ਤੇ 12 ਮਹੀਨੇ ਦਾ ਕੰਟਰੈਕਟ ਦੋਵਾਂ ਹੀ ਸੂਰਤਾਂ ਵਿੱਚ, 1 ਜੁਲਾਈ ਤੋਂ ਪਹਿਲਾਂ ਜੇ ਰਹਿਣਾ ਸ਼ੁਰੂ ਕੀਤਾ ਤਾਂ ਵੀ, ਤੇ ਜੇ 1 ਜੁਲਾਈ ਤੋਂ ਬਾਅਦ ਉਹ ਰਹਿਣਾ ਸ਼ੁਰੂ ਕੀਤਾ ਤਾਂ ਵੀ 12 ਮਹੀਨੇ ਦਾ ਕੰਟਰੈਕਟ ਚਾਹੀਦਾ ਹੈ। ਸੋ ਇਹ ਰਿਕੁਆਇਰਮੈਂਟਸ ਪਹਿਲਾਂ ਨਾਲੋਂ ਕਹਿ ਲੋ ਕਿ ਔਖੀਆਂ ਕਰ ਦਿੱਤੀਆਂ ਗਈਆਂ ਨੇ। ਸੋ
ਜੀ
ਹੁਣ ਧਿਆਨ ਐਪਲੀਕੈਂਟਸ ਨੂੰ ਦੇਣਾ ਪਏਗਾ ਕਿ ਕਿਉਂਕਿ ਪਹਿਲਾਂ ਕਾਫੀ ਫਲੈਕਸੀਬਲ ਸੀਗੇ, ਹੁਣ ਫਲੈਕਸੀਬਿਲਿਟੀ ਘੱਟ ਗਈ ਹੈ ਖਾਸ ਤੌਰ ਤੇ 190 ਲਈ ਜਿਹੜੇ ਐਲੀਜੀਬਲ ਗ੍ਰੈਜੂਏਟ ਸੀਗੇ। ਸੋ ਜਿਹੜੇ ਭੈਣ ਭਰਾ ਉੱਥੇ ਰਹਿ ਰਹੇ ਨੇ ਜਾਂ ਜਿਨ੍ਹਾਂ ਨੇ ਮੂਵ ਹੋਣਾ ਹੈ ਉਹ ਇਨ੍ਹਾਂ ਚੇਂਜਸ ਵੱਲ ਜ਼ਰੂਰ ਧਿਆਨ ਦੇਣ ਬਿਫੋਰ ਕਿ ਉਹ ਇਹ ਡਿਸੀਜਨ ਲੈਣ ਕਿ ਅਸੀਂ ਉੱਥੇ ਮੂਵ ਹੋਣਾ ਹੈ ਜਾਂ ਫਿਰ ਜਿਹੜੇ ਆਲਰੇਡੀ ਫੁੱਲ ਟਾਈਮ ਚੁੱਕੇ ਨੇ ਅਪਾਇੰਟਮੈਂਟ ਉਹਨਾਂ ਨੇ ਵੀ ਉਹ ਜਿਹੜੀਆਂ ਕਰੰਟ ਰਿਕੁਆਇਰਮੈਂਟਸ ਉਹਨਾਂ ਨੇ ਰਿਲੀਜ਼ ਕੀਤੀਆਂ ਨੇ ਵੀ ਉਹ ਮੀਟ ਕਰ ਰਹੇ ਨੇ ਕਿ ਨਹੀਂ ਕਰ ਰਹੇ। ਸੋ ਇਹ ਨਾਰਦਰਨ ਟੈਰੀਟਰੀ ਦੀਆਂ ਰਿਕੁਆਇਰਮੈਂਟਸ ਮੈਂ ਤੁਹਾਨੂੰ ਦੱਸੀਆਂ ਨੇ। ਜਿਵੇਂ ਵੀ ਜਿਵੇਂ ਹੋਰ ਕੋਈ ਸਟੇਟਸ ਆਪਣੀਆਂ ਰਿਲੀਜ਼ ਕਰੀ ਜਾਣਗੇ ਆਪਾਂ ਰੇਡੀਓ ਦੇ ਪ੍ਰੋਗਰਾਮ ਦੇ ਜ਼ਰੀਏ ਜਾਂ ਫਿਰ ਅਸੀਂ ਆਪਣੇ ਪਰਸਨਲ ਫੇਸਬੁੱਕ ਪੇਜ ਜਿਹੜਾ ਵੀਜ਼ਾ ਐਡ ਦਾ ਉਹਦੇ ਉੱਤੇ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਵਾਂਗੇ ਵੀਡੀਓ ਦੇ ਜ਼ਰੀਏ ਜਾਂ ਫਿਰ ਪੋਸਟ ਜਾਂ ਫਿਰ ਇੱਥੇ ਰੇਡੀਓ ਦੇ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਦੱਸਦੇ ਰਹਾਂਗੇ ਤਾਂ ਕਿ ਤੁਸੀਂ ਆਪਣੇ ਡਿਸੀਜਨ ਉਸ ਹਿਸਾਬ ਨਾਲ ਲੈ ਸਕੋ
ਜੀ। ਸੋ ਚਲੋ ਇਹ ਤਾਂ ਸੀ ਜੀ ਅਪਡੇਟ, ਸਾਡੇ ਨਾਲ ਬਹੁਤ ਸਾਰੇ ਇਸ ਵੇਲੇ ਸਰੋਤੇ ਜੁੜ ਰਹੇ ਨੇ ਔਰ ਫੇਸਬੁੱਕ ਦੇ ਰਾਹੀਂ ਵੀ ਕਾਫੀ ਵਿਊਵਰਸ ਜਿਹੜੇ ਇਸ ਵੇਲੇ ਜੁੜ ਚੁੱਕੇ ਨੇ। ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਨਾ ਚਾਹਾਂਗੀ, ਬਹੁਤ ਸਾਰੇ ਦੋਸਤ ਜਿਹੜੇ ਸਾਨੂੰ ਮੈਸੇਂਜਰ ਦੇ ਜ਼ਰੀਏ ਵੀ ਸਾਂਝ ਪਾਉਣੀ ਚਾਹੁੰਦੇ, ਆਪਣਾ ਸਵਾਲ ਭੇਜਣਾ ਚਾਹੁੰਦੇ ਆ, ਮੈਂ ਉਹਨਾਂ ਦੇ ਲਈ ਜ਼ਰੂਰ ਤਾਕੀਦ ਕਰਾਂਗੀ ਕਿ ਤੁਸੀਂ ਪਲੀਜ਼ ਆਪਣੇ ਜਿਹੜੇ ਸਵਾਲ ਹੈ ਉਹ ਸਾਨੂੰ ਚੱਲ ਰਹੀ ਵੀਡੀਓ ਦੇ ਵਿੱਚ ਭੇਜੋ ਜਾਂ ਫਿਰ ਤੁਸੀਂ ਟੈਲੀਗ੍ਰਾਮ ਜਾਂ ਈਮੇਲ ਪਤੇ ਦੇ ਉੱਤੇ ਆਪਣਾ ਸਵਾਲ ਸਾਨੂੰ ਭੇਜੋ, ਕਿਉਂਕਿ ਮੈਸੇਂਜਰ ਵਾਲੇ ਸਵਾਲ ਅਸੀਂ ਸ਼ਾਮਿਲ ਨਹੀਂ ਕਰ ਪਾਵਾਂਗੇ, ਉਹਦੇ ਲਈ ਮੈਂ ਮਾਫੀ ਚਾਹਾਂਗੀ। ਸੋ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਜਾਂ ਫਿਰ ਈਮੇਲ ਦੇ ਰਾਹੀਂ ਆਪਣਾ ਸਵਾਲ ਭੇਜ ਸਕਦੇ ਹੋ। request@harmanradio.com ਸਾਡਾ ਈਮੇਲ ਪਤਾ, ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ। ਤੇ ਪ੍ਰਭਜੀਤ ਜੀ, ਇਜਾਜ਼ਤ ਹੋਵੇ ਤਾਂ ਅਸੀਂ ਪਹਿਲੇ ਕਾਲਰ ਨੂੰ ਸ਼ਾਮਿਲ ਕਰੀਏ, ਸਾਡੇ ਨਾਲ ਕਾਫੀ ਦੇਰ ਤੋਂ ਬਣੇ ਹੋਏ ਨੇ, 100 ਤੋਂ ਕਾਲਰ।
ਬਿਲਕੁਲ ਜੀ
ਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਰਨ ਜੀ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਸਤਿ ਸ੍ਰੀ ਅਕਾਲ।
ਹਾਂਜੀ, ਮੇਰਾ ਨਾਮ ਮੈਡਮ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀ, ਮੈਂ ਇੱਥੇ ਮੈਲਬਨ 2013 ਚ ਆਇਆ ਸੀ ਤੇ ਮੈਂ 3 ਦੀ ਬੈਚਲਰ ਆਫ ਅਕਾਊਂਟਿੰਗ ਕੀਤੀ ਤੇ 2 ਦਾ ਮੇਰਾ ਜਿਹੜਾ TR ਦਾ ਪੀਰੀਅਡ ਸੀ ਉਹਦੇ ਵਿੱਚ ਮੈਂ ਪ੍ਰੋਫੈਸ਼ਨਲ ਈਅਰ ਕੀਤਾ, ਨਾਟਕੀ ਕੀਤੀ, PT ਕੀਤਾ। ਅਕਾਊਂਟਿੰਗ ਤੋਂ ਬਾਅਦ ਹੁਣ ਦੁਬਾਰਾ ਸਟੂਡੈਂਟ ਵੀਜ਼ਾ ਲਿਆ। ਇਸ ਟਾਈਮ ਮੈਂ ਆਟੋਮੋਟਿਵ, ਮੇਰੀ ਖਤਮ ਹੋਣ ਵਾਲੀ ਹੈ, ਵੀਜ਼ਾ ਐਕਸਪਾਇਰ ਹੋ ਰਿਹਾ ਅਕਤੂਬਰ ਚ। ਅੱਗੇ ਲਈ ਮੈਡਮ ਕੀ ਆਪਸ਼ਨ ਹੈਗੇ ਨੇ ਮੇਰੇ ਕੋਲ?
ਦੇਖੋ ਜੇ ਤੁਸੀਂ ਆਟੋਮੋਟਿਵ ਕਰ ਰਹੇ ਹੋ, ਜਿਸ ਹਿਸਾਬ ਨਾਲ ਆਟੋਮੋਟਿਵ ਲਿਸਟ ਤੇ 491 ਲਈ ਵੀ ਆਪਸ਼ਨਸ ਹੋਣਗੀਆਂ ਤੁਹਾਡੇ ਕੋਲ, 190 ਡਿਪੈਂਡਿੰਗ ਔਨ ਸਟੇਟ ਤੇ 189, ਇਹ ਤਿੰਨੇ ਵੀਜ਼ਾ ਆਪਸ਼ਨਸ ਤੁਹਾਡੇ ਲਈ ਅਵੇਲੇਬਲ ਨੇ। ਬਟ ਅਗੇਨ, ਜਦੋਂ ਤੱਕ ਤੁਹਾਡੇ ਹੱਥ ਚ ਸਕਿੱਲ ਅਸੈਸਮੈਂਟ ਨਹੀਂ ਆਉਂਦੀ ਵੀ ਕਿਹੜੀ ਆਪਸ਼ਨ ਤੁਹਾਡੇ ਲਈ ਅਵੇਲੇਬਲ ਹੈ, ਇਹ ਦੱਸਣਾ ਮੁਸ਼ਕਲ ਹੈ। ਸੋ ਜੇ ਤੁਹਾਡੇ ਹੱਥ ਚ ਸਕਿੱਲ ਅਸੈਸਮੈਂਟ ਹੈ, ਕਰੰਟਲੀ ਤੁਹਾਨੂੰ ਪਤਾ ਹੀ ਹੋਏਗਾ ਕਿ ਮੋਸਟਲੀ ਸਟੇਟ ਇਸ ਟਾਈਮ ਤੇ ਕਲੋਜ਼ ਨੇ। ਸੋ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਜੁਲਾਈ ਦੇ ਜਿਹੜੇ ਜਿਵੇਂ ਆ ਰਹੇ ਨੇ ਉਹਨਾਂ ਦੀ ਵੇਟ ਕਰੋ।
ਨਹੀਂ ਮੈਡਮ, ਮੇਰੀ ਜਿੱਦਾਂ TR ਐਕਸਪਾਇਰ ਹੋ ਗਈ ਸੀ, ਮੰਨ ਲਓ ਉਸ ਤੋਂ ਬਾਅਦ ਮੈਂ ਦੁਬਾਰਾ ਸਟੂਡੈਂਟ ਵੀਜ਼ਾ ਲੈ ਕੇ ਆਟੋਮੋਟਿਵ ਕਰ ਰਿਹਾ ਹੁਣ, ਤੇ ਹੁਣ ਮੈਂ ਸਕਿੱਲ ਅਸੈਸਮੈਂਟ ਕਿੱਦਾਂ ਕਰ ਸਕਦਾ? ਲਾਈਕ ਮੇਰੇ ਕੋਲ ਫੁੱਲ ਵਰਕ ਕ੍ਰੈਡਿਟਸ ਤਾਂ ਹੈ,
ਤੁਸੀਂ ਸਕਿੱਲ ਅਸੈਸਮੈਂਟ ਨਹੀਂ ਕਰ ਸਕਦੇ? ਨਹੀਂ ਜੀ, ਇਸ ਚੀਜ਼ ਦਾ ਸੋਲੂਸ਼ਨ ਦੇਣਾ ਬਹੁਤ ਮੁਸ਼ਕਲ ਹੈ। ਫੁੱਲ ਵਰਕ ਰਾਈਟਸ ਵਾਲਾ ਵੀਜ਼ਾ ਲੈਣਾ ਇਜ਼ ਲਾਈਕ ਵੈਰੀ ਡਿਫਿਕਲਟ, ਕਿਉਂਕਿ ਅਕਸਰ ਅਸੀਂ ਇਹੀ ਸਲਾਹ ਦਿੰਦੇ ਹਾਂ ਜਿਨ੍ਹਾਂ ਕੋਲ 4-5 ਵੀਜ਼ਾ ਖਤਮ ਹੋ ਜਾਂਦਾ ਕਿ ਉਹ ਨਾ ਕਰਨ, ਟ੍ਰੇਡ ਕੋਰਸ ਨਾ ਕਰਨ। ਤੁਹਾਡੀ ਕੀ ਗੱਲ ਕਹੀ ਤੁਸੀਂ?
ਅਕਾਊਂਟਿੰਗ ਚ ਕੁਝ ਬਣ ਸਕਦਾ?
ਅਕਾਊਂਟਿੰਗ ਚ ਦੇਖੋ, ਮੈਂ ਜਿਵੇਂ ਤੁਹਾਨੂੰ ਦੱਸ ਰਹੀ ਹਾਂ ਕਿ
ਤੁਸੀਂ ਮੈਨੂੰ ਸੁਜੈਸ਼ਨ ਦਿੱਤਾ ਸੀ ਵੀ ਤੁਸੀਂ ਮਾਸਟਰ ਆਫ ਰਿਸਰਚ ਚ ਲੈ ਲਓ ਵੀਜ਼ਾ, ਫੁੱਲ ਵਰਕ ਰਾਈਟਸ ਹੁੰਦੇ ਨੇ, ਤੁਸੀਂ ਜੋਬ ਰੈਡੀ ਕਰ ਸਕਦੇ ਹੋ, ਜਾਂ ਤਸਮਾਨੀਆ ਜਾਂ ਨਾਰਦਰਨ ਟੈਰੀਟਰੀ ਜਾ ਕੇ 6 ਜੋਬ ਕਰ ਲਓ।
ਦੇਖੋ ਅਗੇਨ, ਜਿਵੇਂ ਮੈਂ ਹੁਣੇ ਤੁਹਾਨੂੰ ਨਾਰਦਰਨ ਟੈਰੀਟਰੀ ਦੇ ਰੂਲਸ ਦੇਖਿਆ, ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕਿੱਥੇ ਫਿੱਟ ਹੋਣੇ, ਤੁਹਾਡੇ ਲਈ ਓਪਰਚੁਨਿਟੀ ਹੈ ਕਿ ਨਹੀਂ ਐਜ਼ ਅ ਕੈਂਡੀਡੇਟ।
ਦੋਵਾਂ ਹੀ ਸੂਟ।
ਰਹੀ ਗੱਲ ਮਾਸਟਰ ਬਾਈ ਰਿਸਰਚ ਵੀਜ਼ਾ, ਤੁਸੀਂ ਆਪਣੀ ਸਟੱਡੀ ਮੂਵ ਕਰਕੇ ਤੇ ਉਹਦੇ ਵਿੱਚ ਫੁੱਲ ਵਰਕ ਰਾਈਟਸ ਹੋਣਗੇ, ਇਹ ਬਿਲਕੁਲ ਸਹੀ ਹੈ, ਠੀਕ ਹੈ। ਜੇ ਤੁਹਾਨੂੰ TRA ਅਲਾਓ ਕਰਦਾ ਹੈ ਉਹਦੇ ਤੇ ਜੋਬ ਰੈਡੀ ਫਿਨਿਸ਼ ਕਰਨ ਲਈ, ਤਾਂ ਹਾਂ ਇਹ ਕੀਤਾ ਜਾ ਸਕਦਾ ਹੈ, ਠੀਕ ਹੈ। ਤੇ ਮੇਨਲੀ ਜੇ ਤੁਸੀਂ ਮੋਟਰ ਮਕੈਨਿਕ ਦੇ ਸਿਰ ਤੇ ਜਾਣਾ ਚਾਹੁੰਦੇ ਹੋ, ਤਾਂ ਉਹੀ ਹੈ ਕਿ ਜਦ ਤੱਕ ਤੁਹਾਡੇ ਕੋਲ ਜੋਬ ਰੈਡੀ ਹੱਥ ਵਿੱਚ ਨਹੀਂ ਹੈ, ਉਹਦਾ ਆਊਟਕਮ ਲੈਟਰ ਹੱਥ ਚ ਨਹੀਂ ਹੈ, ਤੁਸੀਂ ਅੱਗੇ ਪ੍ਰੋਸੀਡ ਨਹੀਂ ਕਰ ਸਕਦੇ। ਬਾਕੀ ਅਕਾਊਂਟੈਂਟ ਵਾਲੀਆਂ ਆਪਸ਼ਨਸ, ਤਸਮੀਨੀਆ ਵਾਲੀ ਤਾਂ ਤੁਸੀਂ ਜਿਸ ਤਰ੍ਹਾਂ ਨਾਲ ਦੱਸੀ, ਨਾਰਦਰਨ ਟੈਰੀਟਰੀ ਵਾਲੀ ਮੈਂ ਹੁਣੇ ਚੇਂਜਸ ਦੱਸ ਹੁਣੇ ਦੱਸੇ ਨੇ, ਜਿਹੜੀਆਂ ਜਿਹੜੀਆਂ ਸਟੇਟਸ ਹੁਣ ਜਿਵੇਂ ਜਿਵੇਂ ਜੁਲਾਈ ਵਾਲਾ ਆਪਣੇ ਅਪਡੇਟਸ ਆਉਣਗੇ, ਤੇ ਤੁਸੀਂ ਕਿਤੇ ਵੀ ਫਿੱਟ ਹੁੰਦੇ ਹੋਏ ਅਕਾਊਂਟਿੰਗ ਦਾ, ਤੁਸੀਂ ਉਸ ਹਿਸਾਬ ਨਾਲ ਆਪਣਾ ਡਿਸੀਜਨ ਲੈ ਸਕਦੇ ਹੋ। ਹੁਣ ਫਾਰ ਐਗਜਾਮਪਲ ਵਿਕਟੋਰੀਆ ਸੀ ਇਸ ਟਾਈਮ ਤੇ ਬੰਦ ਹੈ, ਹੁਣ ਜਦੋਂ 491 ਲਈ ਦੁਬਾਰਾ ਖੁੱਲਣਗੇ ਉਦੋਂ ਪਤਾ ਲੱਗੇਗਾ ਕਿ ਉਹ ਕੋਈ ਚੇਂਜਸ ਕਰ ਰਹੇ ਨੇ ਕਿ ਨਹੀਂ, ਕਿ ਸਿਰਫ ਜੋਬ ਆਫਰ ਦੇ ਸਿਰ ਤੇ ਤੁਸੀਂ ਜੋਬ ਸਟਾਰਟ ਕੀਤੀ ਹੋਵੇ 491 ਅਪਲਾਈ ਕਰੋ ਤੇ ਤੁਹਾਨੂੰ ਮਿਲ ਜਾਏਗਾ। ਸੋ ਵੀ ਡੋਂਟ ਨੋ ਕਿ ਜੁਲਾਈ ਵਿੱਚ ਉਹ ਕੀ ਚੇਂਜ ਕਰਨਗੇ 491 ਦੇ ਵਿੱਚ, ਠੀਕ ਹੈ ਜੀ। ਇਹਨਾਂ ਵਿੱਚੋਂ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਅਕਾਊਂਟਿੰਗ ਦੇ ਰਿਲੇਟਡ ਤੁਹਾਨੂੰ ਕਿਤੇ ਵੀ ਕੋਈ ਆਪਸ਼ਨਸ ਮਿਲਦੀਆਂ ਨੇ, ਗੋ ਫੋਰ ਇਟ। ਕੱਲੀ ਮੋਟਰ ਮਕੈਨਿਕ ਦੇ ਸਿਰ ਤੇ ਨਾ ਬੈਠੇ ਰਹੋ, ਕਿਉਂਕਿ ਇਨ ਫਿਊਚਰ ਕੀ ਹੋਏਗਾ ਵੀ ਡੋਂਟ ਨੋ, ਕਿਉਂਕਿ ਤੁਸੀਂ ਹਜੇ ਸਟਾਰਟ ਕੀਤਾ ਨਾ ਕੋਰਸ, ਜਾਂ ਫਿਰ ਅੱਧਾ ਵੀ ਕੀਤਾ ਹੋਵੇ ਤੇ ਜੋਬ ਰੈਡੀ ਪੂਰਾ 1 ਦਾ ਕਰਨਾ ਹੈ, ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਕੋਈ ਆਪਸ਼ਨਸ ਹੋਣਗੀਆਂ ਜਦੋਂ ਫਿਨਿਸ਼ ਕਰੋਗੇ, ਠੀਕ ਹੈ ਜੀ।
ਮੈਮ ਤੁਸੀਂ ਕੀ ਸੁਜੈਸਟ ਕਰੋਗੇ, ਤਸਮਾਨੀਆ ਜਾਣਾ ਚਾਹੀਦਾ ਕਿ ਐਡਲੇਡ? ਮੰਨ ਲਓ
ਮੈਂ ਤਾਂ ਤੁਹਾਨੂੰ ਸੁਜੈਸਟ ਕਰਤਾ ਜੀ, ਮੈਂ ਸੁਜੈਸਟ ਕਰਤਾ ਹਜੇ ਜੁਲਾਈ ਦੀ ਵੇਟ ਕਰੋ, ਠੀਕ ਹੈ ਜੀ,
ਜੁਲਾਈ ਦੀ ਵੇਟ ਕਰੀਏ ਜੀ।
ਹਾਂਜੀ ਹਾਂਜੀ,
ਠੀਕ ਹੈ ਮੈਡਮ ਜੀ, ਬਹੁਤ ਬਹੁਤ ਮਿਹਰਬਾਨੀ ਜੀ।
ਜੀ ਪ੍ਰਭਜੀਤ ਜੀ, ਬਹੁਤ ਸਾਰੇ ਸਵਾਲ ਜਿਹੜੇ ਫੇਸਬੁੱਕ ਦੇ ਰਾਹੀਂ ਸਾਡੇ ਕੋਲ ਪਹੁੰਚੇ ਨੇ, ਅਸੀਂ ਸ਼ਾਮਲ ਕਰਦੇ ਹਾਂ। ਸ਼ਵੀ ਸਿੰਘ ਪੁੱਛ ਰਹੇ ਨੇ, ਕਹਿੰਦੇ ਆਈ ਹੈਵ ਅਪਲਾਈਡ EOI 90 ਪੁਆਇੰਟਸ ਇਨ ICT ਸਿਕਿਉਰਿਟੀ ਸਪੈਸ਼ਲਿਸਟ ਅਪਡੇਟਡ ਔਨ 20th ਮਾਰਚ 2020। When can I get invite?
ICT security specialist kinne points te kya hai nana ji?
90 points hai ji na de.
Dekho 90 points te invites aa rahe sige sade kol jivein ki ਜਿਹੜਾ ਪਿਛਲਾ ਇਨਵੀਟੇਸ਼ਨ ਰਾਊਂਡ ਲੰਘ ਕੇ ਗਿਆ ਉਹਦੇ ਵਿੱਚ ਤਾਂ ਉਹਨਾਂ ਨੇ ਸਿਰਫ ਹੈਲਥ ਪ੍ਰੋਫੈਸ਼ਨਲਸ ਨੂੰ ਦਿੱਤੇ ਨੇ ਮਈ ਵਾਲੇ ਅਪ੍ਰੈਲ ਵਾਲੇ ਵਿੱਚ ਜਿਹੜੇ ਇਨਵੀਟੇਸ਼ਨ ਆਏ ਨੇ ਉਹ 95 ਤੇ ਆਏ ਨੇ ਤੁਹਾਡੀ ਆਕੂਪੇਸ਼ਨ ਦੀ ਗੱਲ ਕਰ ਰਹੀ ਹਾਂ ਮੈਂ ਤੇ ਜਿਹੜੇ ਉਸ ਤੋਂ ਪਹਿਲਾਂ ਇਨਵੀਟੇਸ਼ਨ ਮਾਰਚ ਦੇ ਜਦੋਂ ਆਪਾਂ ਦੇਖ ਰਹੇ ਹਾਂ ਤਾਂ ਉਹਦੇ ਵਿੱਚ 90 ਤੇ ਇਨਵੀਟੇਸ਼ਨ ਆਏ ਨੇ ਸੋ ਕਹਿਣ ਦਾ ਮਤਲਬ ਜਿਵੇਂ ਹੀ ਡਿਪਾਰਟਮੈਂਟ ਆਪਣੇ ਇਨਵੀਟੇਸ਼ਨ ਨੰਬਰਸ ਨੂੰ ਇੰਪਰੂਵ ਕਰਦਾ ਹੈ ਉਹ ਤੁਹਾਨੂੰ ਇਨਵੀਟੇਸ਼ਨ ਆਉਣਾ ਚਾਹੀਦਾ ਹੈ ਬਟ ਅਗੇਨ ਕਿਉਂਕਿ ਅਪ੍ਰੈਲ ਦੇ ਵਿੱਚ ਜਦੋਂ ਬਜਟ ਆਉਂਦਾ ਜਿਹੜਾ ਕਿ ਇਸ ਵਾਰ ਡਿਪਾਰਟਮੈਂਟ ਨੇ ਕੋਈ ਵੀ ਫਿਗਰਸ ਰਿਲੀਜ਼ ਨਹੀਂ ਕੀਤੀਆਂ ਡਿਊ ਟੂ ਕੋਵਿਡ ਸਾਰੀਆਂ ਚੀਜ਼ਾਂ ਇਸ ਟਾਈਮ ਤੇ ਉਥਲ ਪੁਥਲ ਹੋਈਆਂ ਹੋਈਆਂ ਨੇ ਆਪਾਂ ਨੂੰ ਨਹੀਂ ਪਤਾ ਕਿ ਨਵੇਂ ਫਾਈਨੈਂਸ਼ੀਅਲ ਈਅਰ ਦੇ ਕੀ ਮਾਈਗ੍ਰੇਸ਼ਨ ਨੰਬਰਸ ਨੇ ਸੋ ਬਾਕੀ ਜੋ ਮੀਡੀਆ ਵਿੱਚ ਇਸ ਟਾਈਮ ਤੇ ਚੱਲ ਰਿਹਾ ਹੈ ਉਹ ਤਾਂ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਵੀ ਘੱਟੋ ਘੱਟ ਪਿਛਲੇ ਸਾਲ ਵਾਲੇ ਸੇਮ ਹੋਣਗੇ ਜੇ ਉਹਨੇ ਵੀ ਇਨਵਾਈਟਸ ਤੋਂ ਦੇਣੇ ਸ਼ੁਰੂ ਕਰਨ ਤਾਂ ਤੁਹਾਨੂੰ 90 ਤੇ ਇਨਵਾਈਟਸ ਆ ਜਾਣਾ ਚਾਹੀਦਾ ਹੈ ਆਫਟਰ ਫਿਊ
ਜੀ
ਮੰਥਸ ਆਫ ਵੇਟ ਠੀਕ ਹੈ ਜੀ ਡਿਪੈਂਡਿੰਗ ਔਨ ਕਿ ਯੂਆਈ ਕਦੋਂ ਲਾਂਚ ਕੀਤੀ ਸੀ
ਜੀ ਬਿਲਕੁਲ ਅਗਲਾ ਸਵਾਲ ਪ੍ਰਭਜੀਤ ਜੀ ਸ਼ਾਮਲ ਕਰਦੇ ਹਾਂ ਤਲਵਿੰਦਰ ਹਠੂਰ ਪੁੱਛ ਰਹੇ ਨੇ ਆਨਸ਼ੋਰ ਸਟੂਡੈਂਟ ਪ੍ਰੋਸੈਸਿੰਗ ਟਾਈਮ ਦੱਸਿਓ ਜੀ
ਦੇਖੋ ਡਿਪੈਂਡਿੰਗ ਔਨ ਕਿ ਤੁਹਾਡੀ ਐਪਲੀਕੇਸ਼ਨ ਤੁਹਾਡੇ ਪਾਰਟਨਰ ਨਾਲ ਲੱਗੀ ਹੈ ਜਿਹੜੇ ਆਫਸ਼ਰ ਬੈਠੇ ਨੇ ਤੇ ਜਾਂ ਫਿਰ ਕਿ ਕੱਲੀ ਤੁਸੀਂ ਇੱਥੇ ਬੈਠ ਕੇ ਜਿਹੜੀ ਐਪਲੀਕੇਸ਼ਨ ਲਗਾਈ ਹੈ ਦੋਵਾਂ ਦੇ ਵਿੱਚ ਬੜਾ ਫਰਕ ਚੱਲ ਰਿਹਾ ਹੈ ਕਿਉਂਕਿ ਜਿਹੜੀਆਂ ਆਫਸ਼ੋਰ ਤੋਂ ਐਪਲੀਕੈਂਟਸ ਐਡਿਡ ਨੇ ਉਹ ਐਪਲੀਕੇਸ਼ਨ ਬੇਸਿਕਲੀ ਡਿਪਾਰਟਮੈਂਟ ਨੇ ਹੋਲਡ ਤੇ ਪਾਈਆਂ ਹੋਈਆਂ 6-6 ਮਹੀਨੇ ਤੋਂ ਵੀ ਉੱਪਰ ਹੋ ਗਿਆ ਹੈ ਕਈਆਂ ਨੂੰ 7-7 ਮਹੀਨੇ ਹੋ ਚੁੱਕੇ ਨੇ 8 ਮਹੀਨੇ ਹੋ ਚੁੱਕੇ ਨੇ ਪਰ ਜਿਹੜੀਆਂ ਆਨਸ਼ੋਰ ਨੇ ਉਹ ਕਾਫੀ ਫਾਸਟਰ ਪ੍ਰੋਸੈਸਿੰਗ ਚੱਲ ਰਹੀ ਹੈ ਵਿਦਇਨ 1-2 ਮੰਥਸ ਵਿੱਚ ਫਾਈਲ ਖੁੱਲ ਕੇ ਵੀਜ਼ਾਸ ਆ ਰਹੇ ਨੇ ਸੋ ਹੁਣ ਕਿਉਂਕਿ ਆਫਸ਼ੋਰ ਤੋਂ ਐਪਲੀਕੈਂਟਸ ਜਿਹੜੇ ਆਪਣੇ ਸਟੂਡੈਂਟਸ ਨੇ ਨਹੀਂ ਆ ਸਕਦੇ ਸੋ ਡੈਫੀਨੇਟਲੀ ਉਹ ਆਨਸ਼ੋਰ ਨੂੰ ਪ੍ਰਾਇੋਰਿਟੀ ਦੇ ਰਹੇ ਨੇ ਸੋ ਹੁਣ ਤੁਸੀਂ ਜਿੱਥੇ ਵੀ ਕਾਲ ਕਰਦੇ ਹੋ ਉਹਦੇ ਹਿਸਾਬ ਨਾਲ ਤੁਸੀਂ ਦੇਖ ਲਓ
ਜੀ ਬਿਲਕੁਲ ਅਗਲਾ ਸਵਾਲ ਸ਼ਮਸ਼ੇਰ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਇਸ ਤੋਂ ਪਹਿਲਾਂ ਪੂਨਮ ਆਨੰਦ ਹੋਰਾਂ ਨੇ ਸ਼ਾਇਦ ਇੱਕ ਸਮੱਸਿਆ ਦੱਸੀ ਹੈ ਕਿ ਉਹਨਾਂ ਨੂੰ ਆਵਾਜ਼ ਨਹੀਂ ਜਾ ਰਹੀ ਸੋ ਅਸੀਂ ਜ਼ਰੂਰ ਸਾਡੀ ਟੈਕਨੀਕਲ ਟੀਮ ਨੂੰ ਕਹਾਂਗੇ ਕਿ ਉਹ ਜ਼ਰੂਰ ਚੈੱਕ ਕਰਨ ਜੇਕਰ ਸਾਡੀ ਆਵਾਜ਼ ਚ ਕੋਈ ਸਮੱਸਿਆ ਆ ਰਹੀ ਹੈ ਤਾਂ ਸ਼ਮਸ਼ੇਰ ਸਿੰਘ ਹੋਰਾਂ ਦਾ ਸਵਾਲ ਲੈਂਦੇ ਹਾਂ ਪ੍ਰਭਜੀਤ ਜੀ ਇਹ ਕਹਿ ਰਹੇ ਕਹਿੰਦੇ ਸਰ ਮੇਰਾ 489 ਫੈਬ ਚ ਅਪਰੂਵਡ ਹੋਇਆ ਤੇ ਮੈਂ ਮਾਰਚ ਐਂਡ ਤੇ ਰੀਜਨਲ ਮੂਵ ਹੋਇਆ ਕੀ ਮੈਂ ਮੂਵ ਹੋਣ ਤੋਂ ਪਹਿਲਾਂ ਵਾਲਾ ਟਾਈਮ ਵੀ 887 ਲਈ ਐਡ ਕਰ ਸਕਦਾ ਜੀ
ਜੇ ਤੁਸੀਂ ਉਹ ਜਿਹੜਾ ਵੀ ਟਾਈਮ ਤੁਸੀਂ ਰੀਜਨਲ ਦੇ ਵਿੱਚ ਰਹੇ ਹੋ ਤੁਸੀਂ ਉਹੀ 887 ਚ ਇੰਕਲੂਡ ਕਰ ਸਕਦੇ ਹੋ ਜਿਹੜਾ ਤੁਸੀਂ ਨਹੀਂ ਰਹੇ ਰੀਜਨਲ ਦੇ ਵਿੱਚ ਉਹ ਤੁਸੀਂ ਨਹੀਂ ਇੰਕਲੂਡ ਕਰ ਸਕਦੇ
ਜੀ ਅਗਲਾ ਸਵਾਲ ਇਹ ਸਾਡੇ ਨਾਲ ਸਾਂਝਾ ਕਰ ਰਹੇ ਨੇ ਰਵੀ ਸਿੰਘ ਹੋਰੀ ਈਮੇਲ ਦੇ ਰਾਹੀਂ ਇਹਨਾਂ ਨੇ ਸਾਂਝ ਬਣਾਈ ਹੈ ਸਾਡੇ ਨਾਲ ਸ਼ਾਮਲ ਕਰਦੇ ਹਾਂ ਜੀ ਰਵੀ ਸਿੰਘ ਹੋਰਾਂ ਨੂੰ ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਮਾਈ ਵਾਈਫ ਇਨ ਆਸਟ੍ਰੇਲੀਆ ਔਨ TR ਵੀਜ਼ਾ 485 ਆਈ ਅਪਲਾਈਡ ਸੇਮ ਵੀਜ਼ਾ ਫਰੋਮ ਇੰਡੀਆ ਮਾਈ ਮੈਡੀਕਲ ਡਨ 25th ਫੈਬਰੀ ਬਟ ਆਈ ਐਮ ਸਟਿਲ ਵੇਟਿੰਗ ਫਾਰ ਵੀਜ਼ਾ ਐਨੀ ਆਈਡੀਆ ਵੈਨ ਆਈ ਗੈਟ ਇਟ ਜੀ
ਹਾਂਜੀ ਭੈਣ ਜੀ ਉਹੀ ਗੱਲ ਹੈ ਕਿ ਆਫਸ਼ੋਰ ਨੇ ਨਾ ਇਹ ਉਹਨਾਂ ਨੇ ਫਾਈਲਸ ਜਿਹੜੀਆਂ ਨੇ ਆਫਸ਼ੋਰ ਵਾਲੀਆਂ ਹੋਲਡ ਤੇ ਪਈਆਂ ਹੋਈਆਂ ਨੇ ਸੋ ਵੀ ਡੋਨਟ ਨੋ ਕਿ ਰਿਸਟ੍ਰਿਕਸ਼ਨਸ ਜਿਵੇਂ ਏਜ ਹੁੰਦੀਆਂ ਨੇ ਆਈ ਥਿੰਕ ਉਹ ਵੀਜ਼ਾਸ ਦੇਣੇ ਸ਼ੁਰੂ ਕਰਨਗੇ
ਜੀ ਜੀ ਬਿਲਕੁਲ ਤੇ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਸ਼ਵੀ ਸਿੰਘ ਹੋਰਾਂ ਦਾ ਦੁਬਾਰਾ ਇਹਨਾਂ ਨੇ ਸ਼ਾਇਦ ਉਹੀ ਸਵਾਲ ਪੁੱਛਣਾ ਚਾਹਿਆ ਸ਼ਵੀ ਜੀ ਤੁਹਾਡੇ ਸਵਾਲ ਦਾ ਜਵਾਬ ਅਸੀਂ ਦੇ ਚੁੱਕੇ ਹਾਂ ਕ੍ਰਾਂਤੀਵੀਰ ਕੌਰ ਪੁੱਛ ਰਹੇ ਨੇ ਕਹਿੰਦੇ ਹੈਲੋ ਮੈਮ AAT ਤੋਂ ਕੇਸ ਰਿਮਿਟ ਹੋਇਆ ਔਨ 19th ਮਈ ਬਟ ਹੈਵਨਟ ਹਰਡ ਐਨੀਥਿੰਗ ਫਰੋਮ ਡਿਪਾਰਟਮੈਂਟ ਹਾਊ ਲੌਂਗ ਯੂ ਰੈਕਨ ਇਟ ਵੁੱਡ ਟੇਕ
ਦੇਖੋ ਰਿਮਿਟ ਹੋਣ ਤੋਂ ਬਾਅਦ ਕਈ ਵਾਰ ਤਾਂ ਡਿਪਾਰਟਮੈਂਟ ਵਿਦ ਇਨ ਅ ਵੀਕ ਵੀ ਚੱਕ ਲੈਂਦਾ ਹੈ ਫਾਈਲ ਬਟ ਸਮਟਾਈਮਸ ਦੇ ਟੇਕ ਟਾਈਮ ਮਹੀਨਾ ਤੱਕ ਲੈ ਲੈਂਦੇ ਨੇ ਜਾਂ ਮਹੀਨੇ ਤੋਂ ਵੱਧ ਵੀ ਲੈ ਲੈਂਦੇ ਨੇ ਸੋ ਐਟ ਦਿਸ ਸਟੇਜ ਤੁਸੀਂ ਆਪਣੀਆਂ ਜਿਹੜੀਆਂ ਕਿ ਜੇ ਤੁਸੀਂ ਇਮੀਗ੍ਰੇਸ਼ਨ ਕੰਸਲਟੈਂਟ ਚੇਂਜ ਕੀਤਾ ਹੋਵੇ ਤਾਂ ਫਿਰ ਕਈ ਵਾਰ ਐਂ ਹੁੰਦਾ ਕਿ ਉਹ ਪੁਰਾਣੇ ਏਜੰਟ ਨੂੰ ਵੀ ਕੋਰਸਪੋਂਡੈਂਸ ਭੇਜ ਦਿੰਦੇ ਨੇ ਤਾਂ ਜ਼ਰੂਰ ਤੁਸੀਂ ਆਪਣੇ ਚੈੱਕ ਕਰਦੇ ਰਹੋ ਕਿਉਂਕਿ ਸਮਟਾਈਮਸ ਕੋਰਸਪੋਂਡੈਂਸ ਮਿਸ ਹੋ ਜਾਂਦੀ ਹੈ ਡਿਪਾਰਟਮੈਂਟ ਵੱਲੋਂ
ਬਿਲਕੁਲ ਜੀ ਸਾਡੇ ਨਾਲ ਕਾਲਰ ਬਣੇ ਹੋਏ ਨੇ 284 ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ
ਮੈਡਮ ਸਤਿ ਸ੍ਰੀ ਅਕਾਲ ਜੀ
ਜੀ ਕੌਣ ਬੋਲ ਰਹੇ ਹੋ ਜੀ
ਹਾਂਜੀ ਮੇਰਾ ਨਾਮ ਕਮਲ ਹੈ ਮੈਡਮ
ਹਾਂਜੀ ਕਮਲ ਜੀ ਕੀ ਸਵਾਲ ਹੈ?
ਮੈਡਮ ਮੈਂ ਇਹ ਪੁੱਛਣਾ ਸੀਗਾ ਵੀ ਸੈਕੰਡਰੀ ਐਪਲੀਕੈਂਟ ਲਈ ਮਤਲਬ ਕਿ ਜੇ 4.5 ਬੈਂਡ ਚਾਹੀਦੇ ਆ ਉਹਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟਸ ਲੱਗ ਸਕਦੇ ਆ?
ਸੋਰੀ ਦੁਬਾਰਾ ਸਵਾਲ ਕਰੋ, ਸੈਕੰਡਰੀ ਐਪਲੀਕੈਂਟ ਲਈ ਕਿਹੜੀ ਵੀਜ਼ੇ ਦੀ ਗੱਲ ਕੀਤੀ ਤੁਸੀਂ?
ਸੈਕੰਡਰੀ ਐਪਲੀਕੈਂਟ ਮੈਡਮ ਮੈਂ ਆਲਰੇਡੀ 485 ਤੇ ਆ, ਮੇਰਾ ਜੋਬ ਰੈਡੀ ਟੈਸਟ ਕਲੀਅਰ ਹੋ ਗਿਆ, ਮੇਰੀ ਇਨਵੀਟੇਸ਼ਨ ਵਗੈਰਾ ਸਾਰਾ ਕੁਝ ਆ ਚੁੱਕਾ ਆ।
ਠੀਕ ਹੈ ਜੀ,
ਤੇ ਮੈਡਮ ਮੈਂ ਮੈਡਮ ਤੁਹਾਡੀ ਨਾ ਇੰਟਰਨੈਟ ਵੋਇਸ ਵੀਡੀਓ ਕਲੀਅਰ ਨਹੀਂ ਚੱਲ ਰਹੀ। ਹੈਲੋ
ਜੀ ਜੀ ਜੀ
ਹਾਂਜੀ, ਥੋੜੇ ਜਿਹੇ ਕਈ ਵਾਰ ਟੈਕਨੀਕਲ ਇਸ਼ੂ ਹੋ ਜਾਂਦੇ ਨੇ, ਦੁਬਾਰਾ ਰਿਪੀਟ ਕਰੋ ਕੋਈ।
ਹਾਂਜੀ ਮੈਡਮ, ਮੇਰਾ ਸਵਾਲ ਇਹ ਆ ਜੀ, ਸੈਕੰਡਰੀ ਐਪਲੀਕੈਂਟ ਜਿੱਦਾਂ ਮੇਰੀ ਵਾਈਫ ਨੂੰ 4.5 ਬੈਂਡ ਚਾਹੀਦੇ ਆ।
ਠੀਕ ਹੈ ਜੀ
ਜੀ,
ਤੇ ਉਸ ਲਈ ਉਹ ਕਹਿੰਦੇ ਜਾਂ ਤਾਂ 4.5 ਬੈਂਡ ਲੈ ਲਓ ਜਾਂ ਪੈਸੇ ਜਮਾ ਕਰਵਾ ਦੋ, ਤੇ ਉਹਦੇ ਵਿੱਚ ਜੇ ਇੰਡੀਆ ਵਾਲੀ ਸਟੱਡੀ ਕਿਹੜੀ ਕਿਹੜੀ ਲੱਗ ਜਾਂਦੀ ਆ?
ਦੇਖੋ ਇੰਡੀਆ ਵਾਲੀ ਜਿਹੜੀ ਵੀ ਤੁਸੀਂ ਟਰਸ਼ਰੀ ਐਜੂਕੇਸ਼ਨ ਕੀਤੀ ਹੈ, ਇੰਗਲਿਸ਼ ਮੀਡੀਅਮ ਹੈ, ਆਫਟਰ ਜਿਵੇਂ ਪਲੱਸ ਟੂ ਕਹਿ ਦਿੰਦੇ ਹਾਂ ਆਪਾਂ, ਜਿਵੇਂ ਫਾਰ ਐਗਜ਼ਾਮਪਲ 3 ਸਾਲ ਦੀ ਸਟੱਡੀ ਡਿਪਲੋਮਾ ਕੀਤਾ ਤੇ ਤੁਸੀਂ ਇੰਸਟੀਟਿਊਸ਼ਨ ਤੋਂ ਲਿਖਾ ਲੈਂਦੇ ਹੋ ਕਿ ਇਹਦਾ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਸੀਗਾ ਤਾਂ ਉਹ ਚੱਲ ਜਾਂਦਾ।
ਹਾਂਜੀ ਮੈਡਮ, ਜਿੱਦਾਂ ਹੁਣ ਵੀ ਉਹ ਪਿਛਲੇ 10 ਸਾਲ ਤੋਂ ਇੱਥੇ ਏਜ ਕੇਅਰ ਚ ਕੰਮ ਕਰਦੇ ਪਏ ਆ। ਤੇ ਮੈਡਮ ਉਹ ਲੱਗ ਸਕਦਾ ਉਹਨਾਂ ਦਾ ਕੋਈ ਐਕਸਪੀਰੀਅੰਸ ਮੈਟਰ ਪਏ?
ਮੈਡਮ ਜੀ ਜੋਬ ਵਾਲਾ ਨੀ, ਪੜ੍ਹਾਈ ਵਾਲੀ ਆਪਸ਼ਨ ਹੁੰਦੀਆਂ ਨੇ। ਠੀਕ ਹੈ ਜੀ, ਜਾਂ ਤਾਂ ਤੁਸੀਂ ਇੱਡੇ ਦਾ ਨੰਬਰ ਆਫ ਆਪਸ਼ਨ, ਠੀਕ ਹੈ, ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਕੋਈ ਪੜ੍ਹਾਈ ਕੀਤੀ ਹੋਈ ਹੈ, ਠੀਕ ਹੈ, ਤੇ 1 ਸਾਲ ਦੀ ਉਹਨਾਂ ਨੇ ਕੋਈ ਫੁੱਲ ਟਾਈਮ ਸਟੱਡੀ ਕੀਤੀ ਹੈ?
ਮੇਰੀ ਵਾਈਫ ਨੇ ਨਹੀਂ ਜੀ, ਉਹਨਾਂ ਨੇ ਕੋਈ ਨੀ ਕੀਤੀ, ਮੈਂ ਹੀ ਕੀਤੀ ਮੈਡਮ, ਉਹਨਾਂ ਨੇ ਨੀ ਕੀਤੀ, ਉਹਨਾਂ ਨੇ ਇੰਡੀਆ ਤੋਂ ਕੀਤਾ ਇੱਧਰ, ਮਤਲਬ ਕਿ ਕੋਸਮੋਲੋਜੀ ਕੀਤੀ ਹੋਈ ਹੈ 1 ਸਾਲ ਦੀ VLC ਤੇ 1 ਸਾਲ ਦਾ ਕੰਪਿਊਟਰ ਦਾ ਕੋਰਸ ਕੀਤਾ ਹੋਇਆ।
ਤੇ ਜਿਹੜੀ ਉਹਨਾਂ ਦੀ ਪ੍ਰਾਇਮਰੀ ਤੇ ਸੈਕੰਡਰੀ ਸੀਗੀ ਉਹ ਸਟੱਡੀ ਕਿਵੇਂ ਸੀਗੀ?
ਮੈਡਮ ਉਹ ਤਾਂ 8th ਐਂਡ 10th ਤੇ ਪੰਜਾਬੀ ਮੀਡੀਅਮ, ਮੈਡਮ ਉਹ ਪੰਜਾਬੀ ਮੀਡੀਅਮ ਤੋਂ ਸੀਗੀ।
ਠੀਕ ਹੈ ਜੀ, ਦੇਖੋ ਫਿਰ ਤੁਹਾਨੂੰ ਫਿਰ ਪੜ੍ਹਾਈ ਵਾਲੀਆਂ ਕੰਡੀਸ਼ਨਸ ਮੀਟ ਕਰਨੀਆਂ ਪੈਣੀਆਂ ਨੇ, ਹੋਰ ਤਾਂ ਇਹਦੇ ਵਿੱਚ ਕੋਈ ਆਪਣੇ ਕੋਲ ਹੈ ਨੀ ਗਾ, ਇਹਦੇ ਵਿੱਚ ਛੁਟਕਾਰਾ ਨੀ ਮਿਲਣਾ ਤੁਹਾਨੂੰ।
ਠੀਕ ਹੈ, ਤੇ ਮੈਡਮ ਜੇ ਆਪਾਂ ਪੈਸੇ ਭਰਦੇ ਹਾਂ ਤੇ ਉਹਦੇ ਵਿੱਚ ਫਾਈਲ ਡਿਲੇ ਹੁੰਦੀ ਹੈ ਜੀ?
ਦੇਖੋ ਮੋਸਟਲੀ ਕਈ ਵਾਰ ਥੋੜਾ ਜਿਹਾ ਲੇਟ ਕਰ ਦਿੰਦਾ ਡਿਪਾਰਟਮੈਂਟ, ਪਰ ਜੇ ਤੁਸੀਂ ਆਨਸ਼ੋਰ ਬੈਠੇ ਹੋ ਤਾਂ ਮੋਸਟਲੀ ਆਨਸ਼ੋਰ ਵਾਲੀਆਂ ਫਾਈਲਾਂ ਤਾਂ ਟਾਈਮਲੀ ਮੈਨਰ ਵਿੱਚ ਨਿਕਲੀ ਜਾਂਦੀਆਂ ਨੇ, ਆਫਸ਼ੋਰ ਵਾਲੀਆਂ ਨੂੰ ਕਈ ਵਾਰ ਟਾਈਮ ਲੱਗ ਜਾਂਦਾ, ਪਰ ਹਾਂ ਡੈਫੀਨੇਟਲੀ ਥੋੜਾ ਜਿਹਾ ਡਿਲੇ ਹੋ ਜਾਂਦਾ ਵਾ ਜਿਹਨਾਂ ਦੇ ਵਿੱਚ ਭਰਨੀ ਹੁੰਦੀ ਹੈ।
ਠੀਕ ਹੈ ਮੈਮ, ਥੈਂਕ ਯੂ ਵੈਰੀ ਮਚ ਮੈਮ, ਥੈਂਕ ਯੂ,
ਗੁੱਡ ਲੱਕ।
ਠੀਕ ਹੈ
ਜੀ, ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ। ਸਾਡੇ ਨਾਲ ਅਗਲੀ ਸਾਂਝ ਬਣਾਈ ਹੈ ਸਿਮਰ ਸ਼ਰਮਾ ਹੋਰਾਂ ਨੇ, ਉਸ ਤੋਂ ਪਹਿਲਾਂ ਬੰਟੀ ਸਿੰਘ ਵੀ ਇੱਕ ਸਵਾਲ ਕਰ ਰਹੇ ਨੇ, ਕਹਿੰਦੇ ਮੈਮ ਕੈਨ ਆਈ ਡਰਾਈਵ ਟੈਕਸੀ ਔਨ 491 ਵੀਜ਼ਾ? ਇਹੋ ਜਿਹੇ ਪਹਿਲਾਂ ਵੀ ਬਹੁਤ ਸਾਰੇ ਸਵਾਲ ਪ੍ਰਭਜੀਤ ਜੀ ਆਉਂਦੇ ਰਹੇ ਆ, ਸੋ ਇਹਨਾਂ ਦਾ ਜਵਾਬ ਜਿਹੜਾ ਜ਼ਰੂਰ ਦੇਣਾ ਬਣਦਾ।
ਦੇਖੋ ਇਹਦੇ ਵਿੱਚ ਇੱਕੋ ਇੱਕ ਸਮੱਸਿਆ ਜਿਹੜੀ ਮੈਨੂੰ ਟੈਕਸੀ ਵਿੱਚ ਦੇਖ ਰਹੀ ਹੈ ਇਸ ਟਾਈਮ ਤੇ, ਜਿਵੇਂ ਮੈਂ ਅੱਗੇ ਵੀ ਕਿਹਾ ਕਿ ਜਿਹੜੀਆਂ 489 ਵਾਲੀਆਂ ਐਪਲੀਕੇਸ਼ਨਸ ਵੀ PR ਵੱਲ ਨੂੰ ਜਾ ਰਹੀਆਂ ਨੇ, ਸਿਮਿਲਰਲੀ ਉਸੇ ਤਰੀਕੇ ਨਾਲ ਹੁਣ 491 ਤੋਂ ਆਪਾਂ 191 ਵੱਲ ਜਾਣਾ, ਉਹਦੇ ਵਿੱਚ ਵੀ ਇਹੀ ਕਹਿ ਲਓ ਕਿ ਜਿਹੜੇ ਭੈਣ ਭਰਾ ਟੈਕਸੀ ਚਲਾ ਰਹੇ ਨੇ ਉਹ ਥੋੜਾ ਜਿਹਾ ਕੇਅਰਫੁਲ ਰਹਿਣ, ਕਿਉਂਕਿ ਉਹ ਪਿਛਲਾ ਵੀ ਸਾਰਾ ਰਿਕਾਰਡ ਤੁਹਾਡਾ ਕੱਢਦੇ ਨੇ ਜਦੋਂ ਤੁਸੀਂ ਟੈਕਸੀ ਚਲਾਉਂਦੇ ਹੋ। ਠੀਕ ਹੈ ਜੀ, ਇੱਕ ਤਾਂ ਇਹ ਚੀਜ਼, ਦੂਸਰੀ ਚੀਜ਼ ਇਹ ਕਿ ਜਿਹੜੇ 191 ਦੀ ਪਾਲਿਸੀ ਹਜੇ ਨਹੀਂ ਆਈ, ਉਹਦੇ ਲੈਜਿਸਲੇਸ਼ਨ ਜ਼ਰੂਰ ਆਏ ਨੇ, ਸੋ ਉਹਦੇ ਵਿੱਚ ਹਜੇ ਡਿਟੇਲਡ ਐਕਸਪਲੇਨੇਸ਼ਨ ਡਿਪਾਰਟਮੈਂਟ ਵੱਲੋਂ ਆਪਣੇ ਕੋਲ ਨਹੀਂ ਆ, ਤੇ ਮੈਂ ਅਕਸਰ ਇਹੀ ਕਹਿੰਦੀ ਹਾਂ ਕਿ ਜੇ ਆਪਾਂ ਟੈਕਸੀ ਅਵੋਇਡ ਕਰ ਸਕੀਏ ਤਾਂ ਜ਼ਰੂਰ ਕਰੋ, ਪਰ ਹਾਂ ਜੇ ਟੈਕਸੀ ਚਲਾਉਂਦੇ ਹੋ, ਕਿਉਂਕਿ ਟੈਕਸੀ ਜਿਹੜੀ ਹੈ ਉਹ ABN ਨਾਲ ਕਨੈਕਟਡ ਆ, ਸੋ ABN ਜਿਹੜਾ ਹੈ ਉਹ ਜਗ੍ਹਾ ਨਾਲ ਕਨੈਕਟਡ ਹੁੰਦਾ ਹੈ, ਕਿ ਕਿਉਂਕਿ ABN ਜਿਹੜਾ ਹੈ ਜਦੋਂ ਆਪਾਂ ਰਜਿਸਟਰ ਕਰਾਉਂਦੇ ਹਾਂ ਤਾਂ ਤੁਹਾਡਾ ABN ਦਾ ਮਤਲਬ ਇਹ ਹੈ ਕਿ ਤੁਸੀਂ ਬਿਜ਼ਨਸ ਕਰ ਰਹੇ ਹੋ, ਤਾਂ ਤੁਹਾਡਾ ਜਿੱਥੇ ਤੁਸੀਂ ਰਹਿ ਰਹੇ ਹੁੰਦੇ ਹੋ ਅਕਸਰ ਉਹੀ ਤੁਹਾਡਾ ਪੋਸਟ ਕੋਡ ਬਣ ਜਾਂਦਾ ਹੈ, ਤੇ ਉਸ ਪਰਪਸ ਨਾਲ ਦੇਖੀਏ ਤਾਂ ਤੁਸੀਂ ਕੋਈ ਪ੍ਰੋਬਲਮ ਨਹੀਂ ਹੈਗੀ, ਤੁਸੀਂ ਰਿਕੁਆਇਰਮੈਂਟਸ ਮੀਟ ਕਰਦੇ ਹੋ, ਬਟ ਇੱਕੋ ਇੱਕ ਸਮੱਸਿਆ ਜਿਹੜੀ ਟੈਕਸੀ ਦੇ ਵਿੱਚ ਆ ਸਕਦੀ ਹੈ, ਕਿਉਂਕਿ ਤੁਸੀਂ ਮੇਨਲੀ ਜਿਹੜੀ ਟੈਕਸੀ ਚਲਾਉਂਦੇ ਹੋ ਆਊਟ ਆਫ ਰੀਜਨਲ ਏਰੀਆ ਚਲੇ ਜਾਂਦੇ ਹੋ, ਉਹਦੇ ਵਿੱਚ ਮੈਨੂੰ ਥੋੜੀ ਜਿਹੀ ਸਮੱਸਿਆ ਲੱਗਦੀ ਹੈ ਕਿ ਇਹ ਇਸ਼ੂ ਆਉਣ ਵਾਲੇ ਸਮੇਂ ਚ ਮੇ ਬੀ ਡਿਪਾਰਟਮੈਂਟ ਕ੍ਰੀਏਟ ਕਰੇ, ਕਿਉਂਕਿ ਹੁਣ ਤੱਕ ਤਾਂ ਇੱਕੋ ਇੱਕ ਸਮੱਸਿਆ ਜਿਹੜੀ ਆ ਰਹੀ ਹੈ ਉਹ ਇਹੀ ਹੈ ਕਿ ਕਈ ਵਾਰ ਭੈਣ ਭਰਾਵਾਂ ਨੇ ਆਪਣਿਆਂ ਨੇ ਕਿ ਘੰਟੇ ਵੱਧ ਘੱਟ ਕੀਤੇ ਹੁੰਦੇ ਨੇ, ਤੇ ਅਕਸਰ ਕਈ ਸਾਲਾਂ ਤੋਂ ਟੈਕਸੀ ਦਾ ਲਾਇਸੈਂਸ ਹੁੰਦਾ ਹੈ, ਤੇ ਡਿਪਾਰਟਮੈਂਟ ਜਦੋਂ ਫਿਰ ਕੱਢ ਲੈਂਦਾ ਹੈ ਤਾਂ ਫਿਰ ਅਕਸਰ ਇਹ ਚੀਜ਼ ਬੜੀ ਹੀ ਕੰਪਲੀਕੇਟਿਡ ਬਣ ਜਾਂਦੀ ਹੈ। ਸੋ ਮੈਂ ਅਕਸਰ ਇਹੀ ਕਹਿੰਦੀ ਹਾਂ ਕਿ ਜੇ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਟੈਕਸੀ ਨੂੰ ਜ਼ਰੂਰ ਅਵੋਇਡ ਕਰੋ। ਬਟ ਹਾਂ, ਪਰ ਜੇ ਹੁਣ ਫੋਰ ਐਗਜ਼ਾਮਪਲ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹੋ, ਸਾਰੇ ਦਾ ਸਾਰਾ ਏਰੀਆ ਹੀ ਰੀਜਨਲ ਹੈ, ਤਸਮੀਨੀਆ ਰਹਿ ਰਹੇ ਹੋ, ਨਾਰਥਨ ਟੈਰੀਟਰੀ ਸਾਰਾ ਹੀ ਰੀਜਨਲ ਹੈ, ਟੈਕਸੀ ਚਲਾਉਣ ਚ ਕੋਈ ਪ੍ਰੋਬਲਮ ਨਹੀਂ ਹੈਗੀ।
ਜੀ ਬਿਲਕੁਲ। ਤੇ ਅਗਲਾ ਸਵਾਲ ਸਿਮਰ ਸ਼ਰਮਾ ਹੋਰਾਂ ਦਾ ਸ਼ਾਮਲ ਕਰਦੇ ਹਾਂ। ਮੈਡਮ ਕਹਿੰਦੇ, ਪਲੀਜ਼ ਟੈਲ ਮੀ ਅਬਾਊਟ ਸੈਕੰਡਰੀ ਐਪਲੀਕੈਂਟ, ਹਾਊ ਵੀ ਪ੍ਰੂਵ ਅਬਾਊਟ ਇੰਗਲਿਸ਼ ਰਿਕੁਆਇਰਮੈਂਟ। ਮੈਨੂੰ ਲੱਗਦਾ ਇਹ ਬਿਲਕੁਲ ਉਸੇ ਸਵਾਲ ਨਾਲ ਮਿਲਦਾ ਹੈ ਜਿਹੜੀ ਕਾਲ ਸਾਡੇ ਤੱਕ, ਬਿਲਕੁਲ ਜਿਹੜੀ ਕਾਲ ਸਾਡੇ ਤੱਕ ਪਹੁੰਚੀ ਸੀ, ਉਹਨਾਂ ਨੂੰ ਜਵਾਬ ਮਿਲ ਚੁੱਕਿਆ ਜੀ। ਅਗਲੀ ਕਾਲ ਅਸੀਂ ਲੈਣੇ ਆ, ਕਾਲਰ ਜਿਹੜੇ ਨੇ ਉਹਨਾਂ ਦਾ ਨਾਮ ਜਾਂ ਨੰਬਰ ਸਾਡੇ ਕੋਲ ਨਹੀਂ ਪਹੁੰਚ ਰਿਹਾ, ਪਰ ਸ਼ਾਮਲ ਕਰਦੇ ਹਾਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ।
ਪਲੰਬਰ ਦਾ ਕੋਰਸ ਨਾ ਪਿਛਲੇ ਕੁਛ ਦੇਰ ਤੋਂ ਹੀ ਸਟੂਡੈਂਟਸ ਨੇ ਕਰਨਾ ਸ਼ੁਰੂ ਕੀਤਾ ਹੈ। ਸੋ ਪਲੰਬਰ ਇੱਕ ਟ੍ਰੇਡ ਆਕੂਪੇਸ਼ਨ ਹੈ। ਟ੍ਰੇਡ ਆਕੂਪੇਸ਼ਨ ਲਈ ਸੇਮ ਉਹੀ ਹੈ ਕਿ ਤੁਹਾਨੂੰ TRA ਦੇ ਨਾਲ ਤੁਹਾਡਾ ਜੋਬ ਰੈਡੀ ਪ੍ਰੋਗਰਾਮ ਕਰਨਾ ਪਏਗਾ, ਤੇ ਜੇ ਤੁਸੀਂ ਜੋਬ ਰੈਡੀ ਕਰ ਲੈਂਦੇ ਹੋ ਤਾਂ ਮੈਨੂੰ ਕੋਈ ਲੱਗਦਾ ਨਹੀਂ ਕੋਈ ਸਮੱਸਿਆ ਹੈ। ਜੋਬ ਰੈਡੀ ਦਾ ਆਊਟਕਮ ਜੇ ਤੁਹਾਡਾ ਪੋਜ਼ਿਟਿਵ ਹੈ ਤਾਂ ਤੁਸੀਂ ਉਹੀ 491-190 ਤੇ 1891 ਆਪਸ਼ਨ ਸੇ ਪ੍ਰੋਸੀਡ ਕਰ ਸਕਦੇ ਹੋ।
ਜੀ
ਓਕੇ ਮੈਮ, ਪ੍ਰੋਬਲਮ ਇਹ ਹੈ ਕਿ ਜਿਹੜਾ ਪਲੰਬਰ ਆ ਜੀ ਉਹ ਇੱਕ ਲਾਇਸੈਂਸ ਕੋਰਸ ਆ, ਕਿਉਂਕਿ ਉਸ ਤੋਂ ਪਹਿਲਾਂ ਤਾਂ ਪਲੰਬਿੰਗ ਹੋ ਗਿਆ ਜਾਂ ਇਲੈਕਟ੍ਰੀਸ਼ਨ ਹੋ ਗਿਆ, ਇੰਟਰਨੈਸ਼ਨਲ ਸਟੂਡੈਂਟ ਵੀ ਹੈ ਹੀ ਨਹੀਂ ਸੀ ਇੱਥੇ, ਪੂਰੇ ਆਸਟ੍ਰੇਲੀਆ ਚ ਨਹੀਂ ਸੀਗੀ। ਪਿਛਲੇ ਆਈ ਥਿੰਕ ਸਾਲ ਪਲੰਬਿੰਗ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਨੂੰ ਪ੍ਰੋਵਾਈਡ ਕੀਤਾ ਗਿਆ ਹੈ, ਤੇ ਇਹ ਕਈ ਕਹਿੰਦੇ ਆ ਵੀ ਤੁਹਾਨੂੰ ਇਹਦੇ ਲਈ, ਮੰਨ ਲਓ ਜੇ ਤੁਸੀਂ ਐਕਸਪੀਰੀਅੰਸ ਵੀ ਲੈਂਦੇ ਹੋ ਵੀ ਹੋਰ ਐਕਸਪੀਰੀਅੰਸ ਲੈਣ ਲਈ ਤੁਹਾਨੂੰ ਪਲੰਬਰ ਦਾ ਲਾਇਸੈਂਸ ਚਾਹੀਦਾ। ਪਲੰਬਰ ਦਾ ਲਾਇਸੈਂਸ ਤਾਂ ਮਿਲਦਾ ਜੇ ਤੁਹਾਡੇ ਕੋਲ ਆਲਰੇਡੀ 4 ਸਾਲ ਦੀ ਅਪ੍ਰੈਂਟਿਸਿਪ ਕੀਤੀ ਹੋਵੇ। ਇਹਦਾ ਕੋਈ ਸੋਲਿਡ
ਦੇਖੋ ਇਸ ਚੀਜ਼ ਲਈ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਨਵਾਂ, ਮੈਂ ਉਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਜਿਵੇਂ ਤੁਸੀਂ ਆਪਣੇ TRA ਨੂੰ ਕੰਟੈਕਟ ਕਰੋ, ਜਿਵੇਂ ਕਿ ਇਹ ਨਵਾਂ ਕੋਰਸ ਹੈ, ਸਾਡੇ ਕੋਲ ਪਲੰਬਰ ਵਾਲਾ ਇਸ ਟਾਈਮ ਤੇ ਕੋਈ ਵੀ ਸਕਿੱਲ ਅਸੈਸਮੈਂਟ ਨਹੀਂ ਹੋਇਆ ਹੈ, ਠੀਕ ਹੈ, ਕਿਉਂਕਿ ਇਹ ਨਵਾਂ ਕੋਰਸ ਹੈ, ਹੁਣ ਆਉਣੇ ਸ਼ੁਰੂ ਹੋਣਗੇ। ਸੋ ਕੰਟੈਕਟ TRA ਤੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ ਐਂਡ ਵਟ ਦੇ ਸੇ, ਕਿਉਂਕਿ ਜਿਹੜੀਆਂ ਰਿਕੁਆਇਰਮੈਂਟਸ ਤੁਸੀਂ ਗੱਲ ਕਰ ਰਹੇ ਹੋ ਵੀ 4 ਸਾਲ ਦੀ ਅਪ੍ਰੈਂਟਿਸਸ਼ਿਪ ਤੇ ਲਾਇਸੈਂਸ ਟ੍ਰੇਡ ਹੈ, ਡੈਫੀਨੇਟਲੀ ਲਾਇਸੈਂਸ ਟ੍ਰੇਡ ਹੈ, ਤੇ ਇਹਦੇ ਜਿਹੜੀਆਂ ਆਈ ਥਿੰਕ ਕੁਛ ਟੈਸਟ ਵੀ ਹੁੰਦੇ ਨੇ ਤੁਹਾਨੂੰ ਲਾਇਸੈਂਸ ਲੈਣ ਲਈ। ਸੋ ਤੁਸੀਂ TRA ਨਾਲ ਇੱਕ ਵਾਰ ਜ਼ਰੂਰ ਈਮੇਲ ਦੇ ਥਰੂ ਕੰਟੈਕਟ ਕਰੋ ਤੇ ਉਹਨਾਂ ਨੂੰ ਪੁੱਛੋ ਕਿ ਵਿਲ ਦੇ ਅਲਾਓ ਜੋਬ ਰੈਡੀ ਪ੍ਰੋਗਰਾਮ ਔਰ ਨਾਟ। ਜੇ ਤਾਂ ਉਹ ਅਲਾਓ ਕਰਦੇ ਨੇ ਤਾਂ ਫਿਰ ਮੈਨੂੰ ਲੱਗਦਾ ਨੀ ਕੋਈ ਸਮੱਸਿਆ ਆਉਣੀ ਚਾਹੀਦੀ, ਕਿਉਂਕਿ ਤੁਸੀਂ ਜਿਹੜਾ ਕੰਮ ਕਰਨਾ ਹੈ ਉਹ ਲਾਇਸੈਂਸਡ ਪਰਸਨ ਦੇ ਅੰਡਰ ਹੀ ਕਰੋਗੇ। ਸੋ ਦੇਰ ਇਜ਼ ਅ ਪੋਸੀਬਿਲਿਟੀ ਕਿ ਉਹ ਤੁਹਾਨੂੰ ਅਲਾਓ ਕਰਨ। ਟ੍ਰੇਡ ਰੈਕਗਨੀਸ਼ਨ ਆਸਟ੍ਰੇਲੀਆ ਗੂਗਲ ਕਰੋ ਤੇ ਉਹਦੇ ਵਿੱਚ ਤੁਸੀਂ ਕੰਟੈਕਟ ਨੰਬਰ ਕੱਢ ਸਕਦੇ ਹੋ। ਜੇ ਤੁਹਾਨੂੰ ਨਾ ਮਿਲਿਆ ਤਾਂ ਸਾਡੇ ਆਫਿਸ ਕਾਲ ਕਰ ਲਿਓ, ਤੁਹਾਨੂੰ ਦੇ ਦਾਂਗੇ। ਠੀਕ ਹੈ ਜੀ।
ਓਕੇ ਮੈਮ, ਇੱਕ ਛੋਟਾ ਜਿਹਾ ਕੁਐਸਚਨ ਹੋਰ ਹੈ। ਮੇਰਾ ਇੱਕ ਬ੍ਰਦਰ ਆ, ਦੂਸਰਾ ਬ੍ਰਦਰ ਉਹ ਇੱਥੇ ਕੰਮ ਕਰ ਰਿਹਾ ਗੇਮਸ ਦੇ ਵਿੱਚ, ਉਹ ਹਾਰਟੀਕਲਚਰ ਕਰ ਲਿਆ, ਹੁਣ ਡਿਪਲੋਮਾ ਆਫ ਐਗਰੀਕਲਚਰ ਕਰਦਾ ਪਿਆ ਆ, ਤੇ ਉਹਦੀ ਕੋਈ ਅੱਗੇ ਹੈ ਮੈਮ ਪੋਸੀਬਿਲਿਟੀ ਕੋਈ PR ਜਾਂ ਪਾਥਵੇ ਜਾਂ ਕੁਛ ਵੀ?
ਦੇਖੋ ਜਿਹੜੇ ਹਾਰਟੀਕਲਚਰ ਵਾਲੇ ਨੇ ਉਹਦੀ ਸਮੱਸਿਆ ਇਹੀ ਹੁੰਦੀ ਹੈ, ਕਿਉਂਕਿ ਜੇ ਉਹ MLTSS ਲਿਸਟ ਤੇ ਉਹਨਾਂ ਦੀ ਆਕੂਪੇਸ਼ਨ ਨਹੀਂ ਹੈਗੀ ਜਿਹੜਾ ਕੋਰਸ ਹੈ ਉਹਦਾ ਆਊਟਕਮ, ਤਾਂ ਉਹਨਾਂ ਦੀ TR ਨਹੀਂ ਮਿਲਦੀ ਉਹਨਾਂ ਨੂੰ। ਜੇ TR ਨਹੀਂ ਮਿਲਦੀ ਤਾਂ ਅੱਗੇ ਕੋਈ ਰਸਤਾ ਨਹੀਂ ਖੁੱਲਦਾ। ਸੋ ਹੁਣ ਤੁਹਾਨੂੰ ਇੰਡੀਵਿਜੁਅਲੀ ਆਪਣੀਆਂ ਆਪਸ਼ਨਸ ਦੇਖਣੀਆਂ ਪੈਣਗੀਆਂ ਵੀ ਕਿਤੇ ਫਿੱਟ ਹੁੰਦੇ ਨੇ ਵੀ ਕੋਈ ਹੋਰ ਕੁਛ ਕਰਕੇ ਜਿਵੇਂ ਇੱਕ ਸਾਲ ਦਾ ਜਿਵੇਂ ਫੋਰ ਐਗਜ਼ਾਮਪਲ ਉਹਨਾਂ ਨੇ ਹਾਰਟੀਕਲਚਰ ਦਾ ਕੋਰਸ ਕੀਤਾ ਉਸ ਤੋਂ ਬਾਅਦ ਹੁਣ ਡਿਪਲੋਮਾ ਕਰ ਰਹੇ ਨੇ ਉਹਦੇ ਨਾਲ ਫੋਰ ਐਗਜ਼ਾਮਪਲ ਨਰਸਰੀ ਪਰਸਨ ਮੈਂ ਆਮ ਜਸਟ ਗਿਵਿੰਗ ਐਨ ਐਗਜ਼ਾਮਪਲ ਨਰਸਰੀ ਪਰਸਨ ਦਾ ਇੱਕ ਸਾਲ ਦਾ ਉਹਨਾਂ ਨੇ ਵਿੱਚ ਵਿੱਚ ਆਪਣਾ ਐਕਸਪੀਰੀਅੰਸ ਕੀਤਾ ਪੋਸਟ ਕੁਆਲੀਫਿਕੇਸ਼ਨ ਤੇ ਉਹਦੇ ਬੇਸ ਤੇ ਉਹ ਸਕਿੱਲ ਅਸੈਸਮੈਂਟ ਕਰਾ ਲੈਂਦੇ ਨੇ ਉਹਦੇ ਬੇਸ ਤੇ ਗਾ ਫਰਦਰ ਉਹਨਾਂ ਦੀ ਆਪਸ਼ਨ ਕੀ ਹੋ ਸਕਦੀਆਂ ਨੇ ਫੋਰ ਐਗਜ਼ਾਮਪਲ 491 ਹੋ ਸਕਦਾ ਡਿਪੈਂਡਿੰਗ ਔਨ ਸਟੇਟ ਬਹੁਤ ਹੀ ਕੰਪਲੀਕੇਟਿਡ ਸਿਨਾਰੀਓ ਬਣ ਜਾਂਦਾ ਹੈ ਪਹਿਲਾਂ ਹਾਰਟੀਕਲਚਰ ਬੜਾ ਸੌਖਾ ਹੋਇਆ ਕਰਦਾ ਸੀ ਆਰਐਸਐਮਐਸ ਦੇ ਟਾਈਮ ਤੇ ਤੇ ਹੁਣ ਅਕਸਰ ਸਾਨੂੰ ਇਹੀ ਕੁਐਸਚਨ ਬੜਾ ਸੁਣਨ ਨੂੰ ਮਿਲਦਾ ਕਿ ਹੁਣ ਅਸੀਂ ਕੀ ਕਰੀਏ ਅੱਗੇ ਪੀਆਰ ਕਿਵੇਂ ਪਏਗੀ ਤੇ ਪੀਆਰ ਜਿਹੜੀ ਹੈ ਫਿਰ ਉਹੀ ਗੱਲ ਹੈ ਕਿ ਬਿਨਾਂ ਵਰਕ ਐਕਸਪੀਰੀਅੰਸ ਸਕਿੱਲ ਅਸੈਸਮੈਂਟ ਤੋਂ ਤਾਂ ਪੈਣੀ ਨਹੀਂ ਤੇ ਉਹਦੇ ਲਈ ਆਪਾਂ ਨੂੰ ਵੀਜ਼ਾ ਵੀ ਚਾਹੀਦਾ ਤੇ ਐਕਸਪੀਰੀਅੰਸ ਵੀ ਚਾਹੀਦਾ ਸੋ ਅਗੇਨ ਵੀਜ਼ਾ ਹੋਵੇ ਐਕਸਪੀਰੀਅੰਸ ਹੋਵੇ ਫਿਰ ਅੱਗੇ ਫੁੱਲ ਵਰਕ ਰਾਈਟਸ ਹੈਗੇ ਨੇ ਕਿ ਨਹੀਂ ਫੋਰ ਐਗਜ਼ਾਮਪਲ ਕੁਈਨਸਲੈਂਡ ਦੀ ਗੱਲ ਕਰਦੇ ਹਾਂ ਤਾਂ ਆਪਾਂ 491 ਪਾ ਨਹੀਂ ਸਕਦੇ ਸੋ ਇਟ ਡਿਪੈਂਡਸ ਔਨ ਨੰਬਰ ਆਫ ਫੈਕਟਰਸ ਹੈ ਨਾ
ਓਕੇ ਤੇ ਮੈਮ ਜਿਹੜੀ ਨਵੀਂ ਲਿਸਟ ਆਉਂਦੀ ਉਹ ਹੁਣ ਕਿਹੜੇ ਮਹੀਨੇ ਚ ਆਊਟ ਹੁੰਦੀ ਕੋਈ ਹੈਗੀ ਆ
ਦੇਖੋ ਜਿਹੜੀ ਨਵੀਂ ਲਿਸਟ ਜਿਵੇਂ ਹੁਣ ਰੂਲਸ ਨੇ ਜਿਵੇਂ ਫੋਰ ਐਗਜ਼ਾਮਪਲ ਨਾਰਥਨ ਟੈਰੀਟਰੀ ਦੇ ਆਲਰੇਡੀ ਅਨਾਊਂਸ ਕਰ ਦਿੱਤੇ ਨੇ ਹੌਲੀ ਹੌਲੀ ਸਾਰੀਆਂ ਸਟੇਟਸ ਆਪਣੇ ਪੇਸ ਤੇ ਅਨਾਊਂਸ ਕਰਦੀਆਂ ਨੇ ਤੇ ਜਿਹੜੀ ਲਿਸਟ ਨੇ ਉਹ ਮੋਸਟਲੀ ਜੁਲਾਈ ਅਗਸਤ ਸਤੰਬਰ ਇਸ ਤਰੀਕੇ ਨਾਲ ਅਪਡੇਟ ਹੁੰਦੀਆਂ ਰਹਿੰਦੀਆਂ ਨੇ ਜਿਹੜੀ ਡਿਪਾਰਟਮੈਂਟ ਵੱਲੋਂ ਲਿਸਟ ਦਾ ਅਪਡੇਟ ਹੈ ਉਹਦੀ ਪ੍ਰੋਬੇਬਿਲਿਟੀ ਹੈ ਅਕਤੂਬਰ ਚ ਆਉਣ ਦੀ ਪਰ ਉਸ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਇਹੀ ਆਪਾਂ ਕਹਿ ਲਓ ਕਿ ਉਮੀਦ ਕਰ ਰਹੇ ਹਾਂ ਕਿ ਸਟੇਟਸ ਆਪਣੀਆਂ ਪਹਿਲਾਂ ਹੀ ਲਿਸਟ ਅਪਡੇਟ ਪੁਰਾਣੀ ਲਿਸਟ ਦੇ ਹਿਸਾਬ ਨਾਲ ਕਰ ਦੇਣਗੀਆਂ ਤੇ ਫਿਰ ਜਿਵੇਂ ਡਿਪਾਰਟਮੈਂਟ ਅਪਡੇਟ ਕਰੇਗਾ ਉਹਦੇ ਹਿਸਾਬ ਨਾਲ ਫਿਰ ਇੱਕ ਅਪਡੇਟ ਅਕਤੂਬਰ ਜਾਂ ਨਵੰਬਰ ਚ ਆਉਣ ਦੇ ਹਿਸਾਬ ਨੇ ਸੋ ਆਪਾਂ ਵੇਟ ਹੀ ਕਰ ਸਕਦੇ ਹਾਂ ਹਜੇ ਜੁਲਾਈ ਅਗਸਤ
ਬਹੁਤ ਬਹੁਤ ਧੰਨਵਾਦ ਜੀ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ
ਠੀਕ ਹੈ ਜੀ ਗੁੱਡ ਲੱਕ
ਜੀ ਪ੍ਰਭਜੀਤ ਜੀ ਹੋਰ ਵੀ ਬਹੁਤ ਸਾਰੇ ਦੋਸਤ ਜਿਹੜੇ ਇਸ ਵੇਲੇ ਬਣੇ ਹੋਏ ਨੇ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਕੁਝ ਦੋਸਤਾਂ ਨੇ ਸਾਂਝ ਬਣਾਈ ਆ ਮੈਂ ਜਲਦੀ ਜਲਦੀ ਉਹਨਾਂ ਦੇ ਪਹਿਲਾਂ ਮੈਸੇਜ ਸ਼ਾਮਲ ਕਰਦੀ ਆ ਸਾਡੇ ਨਾਲ ਅਗਲੇ ਜਿਹੜੇ ਦੋਸਤ ਜੁੜੇ ਨੇ ਟੈਲੀਗ੍ਰਾਮ ਦੇ ਜ਼ਰੀਏ ਉਹਨਾਂ ਨੇ ਆਪਣਾ ਨਾਮ ਤਾਂ ਨਹੀਂ ਲਿਖਿਆ ਪਰ ਉਹਨਾਂ ਨੇ ਆਪਣਾ ਸਵਾਲ ਜ਼ਰੂਰ ਪੁੱਛਣਾ ਚਾਹਿਆ ਸਤਿ ਸ੍ਰੀ ਅਕਾਲ ਬੁਲਾਈਏ ਪਹਿਲਾਂ ਸਤਿ ਸ੍ਰੀ ਅਕਾਲ ਜੀ ਕਹਿੰਦੇ ਵੁੱਡ ਯੂ ਪਲੀਜ਼ ਆਨਸਰ ਆਈ ਹੈਵ ਬਲੱਡ ਪ੍ਰੈਸ਼ਰ ਐਂਡ ਕੋਲੈਸਟਰੋਲ ਮੈਡੀਕੇਸ਼ਨ ਬਟ ਡਾਕਟਰ ਸੈਡ You have not diagnosed for any illness as all tests and scans came normal. So shall I declare it in visa application and does it affect my PR visa?
Nahin ji, cholesterol te dusra inna ne kedi dasi hypertension dasi
blood pressure.
Dekho, ee jadiyan do cheezan ne ee ਨੈਗੇਟਿਵਲੀ ਇੰਪੈਕਟ ਨਹੀਂ ਕਰਦੀਆਂ ਜੇ ਤੁਸੀਂ ਮੈਡੀਕੇਸ਼ਨ ਲੈ ਰਹੇ ਹੋ ਤਾਂ ਜਰੂਰ ਡਿਕਲੇਅਰ ਕਰਿਓ ਕੁਛ ਵੀ ਹਾਈਡ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਵੈਸੇ ਵੀ ਇਹਨਾਂ ਦਾ ਕੋਈ ਨੈਗੇਟਿਵ ਇੰਪੈਕਟ ਤੁਹਾਡੀ ਐਪਲੀਕੇਸ਼ਨ ਤੇ ਹੁੰਦਾ ਨੀ ਤੇ ਜਿਹੜੀਆਂ ਹੈਲਥ ਕੰਡੀਸ਼ਨ ਜੋ ਹੈਗੀਆਂ ਨੇ ਤੁਹਾਨੂੰ ਡਿਕਲੇਅਰ ਕਰਨੀਆਂ ਚਾਹੀਦੀਆਂ ਨੇ ਐਸ ਸੱਚ
ਜੀ ਇੱਧਰ ਫੇਸਬੁੱਕ ਤੇ ਬਹੁਤ ਸਾਰੇ ਮੈਸੇਜਿਸ ਆ ਰਹੇ ਨੇ ਸ਼ਾਇਦ ਸੁਣਨ ਦੇ ਵਿੱਚ ਜੇ ਸਮੱਸਿਆ ਆ ਰਹੀ ਹੈ ਤਾਂ ਦੋਸਤੋ ਮੈਂ ਤੁਹਾਨੂੰ ਜ਼ਰੂਰ ਕਹਾਂਗੀ ਕਿ ਤੁਸੀਂ ਰੇਡੀਓ ਦੀ ਸਟ੍ਰੀਮਿੰਗ ਜਿਹੜੀ ਆ ਉਹ ਜ਼ਰੂਰ ਆਨ ਕਰੋ ਔਰ ਉਸ ਸਟ੍ਰੀਮਿੰਗ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਈਮੇਲ ਦੇ ਜ਼ਰੀਏ ਵੀ ਤੁਸੀਂ ਆਪਣੇ ਸਵਾਲ ਸਾਨੂੰ ਭੇਜ ਸਕਦੇ ਹੋ ਔਰ ਸਟ੍ਰੀਮਿੰਗ ਦੇ ਲਈ ਤੁਹਾਨੂੰ ਜਿਹੜੀ ਰੇਡੀਓ ਐਪ ਹੈ ਉਹ ਇੰਸਟਾਲ ਕਰਨੀ ਪੈਣੀ ਹੈ ਸੋ ਜੇਕਰ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ ਤਾਂ ਤੁਸੀਂ ਉਸ ਐਪ ਦੇ ਰਾਹੀਂ ਵੀ ਸਾਨੂੰ ਸੁਣ ਸਕਦੇ ਹੋ ਅਗਲਾ ਸਵਾਲ ਸਮਰ ਬੈਂਸੁਰ ਦਾ ਸ਼ਾਮਲ ਕਰਦੇ ਹਾਂ ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਆਈ ਵਾਸ ਸਪੋਂਸਰਡ ਬਾਏ RDA Southern Inland and got 489 visa 1 month ago. I asked RDA about moving there and they responded that I can live in any regional area. If I don't move to that region and continue to live in regional area of Queensland, is that be okay for future applicants?
ਦੇਖੋ ਮੈਂ ਤੁਹਾਨੂੰ ਇਹੀ ਕਹੂੰਗੀ ਕਿ RDA ਤੋਂ ਤੁਸੀਂ ਰਿਲੀਜ਼ ਲੈਟਰ ਜ਼ਰੂਰ ਲੈ ਲਿਓ ਕੋਈ ਈਮੇਲ ਕੋਰਸਪੋਂਡੈਂਸ ਤੁਹਾਡੇ ਕੋਲ ਪ੍ਰੂਫ ਹੋਣ ਤੇ ਬਾਕੀ ਮੈਂ ਅਕਸਰ ਇਹੀ ਬਾਰ ਬਾਰ ਇਹੀ ਕਹਿੰਦੀ ਹਾਂ ਕਿ ਵੀ ਜਿੱਥੋਂ ਤੁਹਾਨੂੰ ਜਿਹੜੇ ਰੀਜਨ ਤੋਂ ਨੋਮੀਨੇਸ਼ਨ ਮਿਲੀ ਹੈ ਖਾਸ ਤੌਰ ਤੇ ਜੇ ਤੁਹਾਨੂੰ ਸਟੇਟ ਮੂਵ ਕਰਨ ਦੀ ਲੋੜ ਹੈ ਤਾਂ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਬਾਕੀ ਇਸ ਟਾਈਮ ਤੇ RDA ਜਿਹੜੀਆਂ ਨੇ ਕੋਰੋਨਾ ਵਾਇਰਸ ਦੇ ਇੰਪੈਕਟ ਕਰਕੇ ਹਰੇਕ ਐਪਲੀਕੈਂਟ ਜਿਹੜਾ ਉਹਨਾਂ ਨੂੰ ਕਾਲ ਕਰ ਰਿਹਾ ਹੈ, ਜਿਹੜਾ ਭੈਣ ਭਰਾ ਜਿਨ੍ਹਾਂ ਦਾ ਵੀਜ਼ਾ 489 ਗ੍ਰਾਂਟ ਹੋਇਆ ਹੈ, ਉਹ ਕਾਲ ਕਰ ਰਿਹਾ, ਉਹ ਇਹੀ ਕਹਿ ਰਹੇ ਨੇ ਕਿ ਤੁਸੀਂ ਜੇ ਨਹੀਂ ਆਉਣਾ ਚਾਹੁੰਦੇ ਨਾ ਉਹ ਜੇ ਤੁਹਾਡੀਆਂ ਜੋਬਸ ਜੇ ਕਿਤੇ ਹੋਰ ਰੀਜਨਲ ਏਰੀਆ ਦੇ ਵਿੱਚ ਸਿਕਿਓਰ ਨੇ ਤੇ ਇੱਥੇ ਤੁਹਾਨੂੰ ਨਹੀਂ ਜੋਬ ਮਿਲ ਰਹੀ, ਕਿਉਂਕਿ ਜੋਬਸ ਤੇ ਬਹੁਤ ਇਸ਼ੂ ਚੱਲ ਰਿਹਾ ਇਸ ਟਾਈਮ ਤੇ ਰੀਜਨਲ ਏਰੀਆ ਦੇ ਵਿੱਚ, ਖਾਸ ਤੌਰ ਤੇ ਨਿਊ ਸਾਊਥ ਵੇਲਸ, ਕਿਉਂਕਿ ਪਹਿਲਾਂ ਬੁਸ਼ ਫਾਇਰਸ ਤੇ ਹੁਣ ਕੋਵਿਡ ਕਰਕੇ, ਤਾਂ ਇਹਦਾ ਜਰੂਰ ਕੋਈ ਨਾ ਕੋਈ ਪਰੂਫ ਰੱਖੋ। ਬਾਕੀ ਮੇਰੀ ਸਲਾਹ ਹਮੇਸ਼ਾ ਇਹੀ ਹੁੰਦੀ ਹੈ ਕਿ ਜਿਹੜੇ ਸਟੇਟ ਤੋਂ ਤੁਹਾਨੂੰ ਇਨਵੀਟੇਸ਼ਨ ਆਇਆ ਹੈ, ਤੁਸੀਂ ਉੱਥੇ ਜਰੂਰ ਰਹੋ, ਜਾ ਕੇ ਉੱਥੇ ਜੋਬ ਲੱਭਣ ਦੀ ਕੋਸ਼ਿਸ਼ ਕਰੋ, ਕਿਉਂਕਿ ਤੁਸੀਂ ਆਪਣੀ ਐਪਲੀਕੇਸ਼ਨ ਦੇ ਵਿੱਚ ਇੰਟੈਂਸ਼ਨ ਟੂ ਜਿਹੜਾ ਲਿਵ ਵਾਲਾ ਕੁਐਸਚਨ ਹੁੰਦਾ ਹੈ, ਉਹਦੇ ਵਿੱਚ ਤੁਸੀਂ ਜਿਹੜੀ ਸਟੇਟ ਚ ਜਾਣਾ ਹੁੰਦਾ ਹੈ ਉਹ ਸਟੇਟ ਮੈਂਸ਼ਨ ਕਰਦੇ ਹੋ। ਸੋ ਬੀ ਕੇਅਰਫੁਲ, ਕਿਉਂਕਿ ਡਿਪਾਰਟਮੈਂਟ ਕਿਸੇ ਵੀ ਟਾਈਮ ਤੇ ਸਟ੍ਰਿਕਨੈਸ ਦਿਖਾ ਸਕਦਾ ਹੈ। ਸੋ ਹੁਣ ਤੱਕ ਤਾਂ ਇਹੀ ਆਰਗੂਮੈਂਟ ਹੁੰਦਾ ਹੈ ਕਿ ਮੇਰੇ ਵੀਜ਼ਾ ਤੇ ਫਾਰ ਐਗਜ਼ਾਮਪਲ 190 ਵੀ ਆਉਂਦਾ ਹੈ, ਤਾਂ ਇਹੀ ਆਰਗੂਮੈਂਟ ਹੁੰਦਾ ਜੀ ਸਾਡੇ ਵੀਜ਼ੇ ਤੇ ਕਿਹੜਾ ਕੋਈ ਕੰਡੀਸ਼ਨ ਹੈ ਵੀ ਸਾਨੂੰ ਡਿਪਾਰਟਮੈਂਟ ਇਹ ਚੀਜ਼ ਇਨਫੋਰਸ ਕਰ ਸਕਦਾ। ਤਾਂ ਮੈਂ ਇਹੀ ਕਹਿੰਦੀ ਹਾਂ ਕਿ ਜਦੋਂ ਡਿਪਾਰਟਮੈਂਟ ਇਨਫੋਰਸ ਕਰਨ ਤੇ ਆਉਂਦਾ ਹੈ ਤਾਂ ਉਹਨਾਂ ਨੂੰ ਬਹਾਨਾ ਚਾਹੀਦਾ। ਸੋ ਅਵੋਇਡ ਕਰੋ ਇਹ ਜੀ ਸਿਚੁਏਸ਼ਨ ਤੁਹਾਡੇ ਤੇ ਆਵੇ
ਜੀ। ਅਗਲਾ ਸਵਾਲ ਕਰ ਰਹੇ ਨੇ ਕੁਲਵਿੰਦਰ ਜੀ, ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਐਕਚੁਲੀ ਆਈ ਸਬਮਿਟਡ ਮਾਈ ਸਬਮਿਸ਼ਨ ਟੂ AAT ਔਨ 26 April ਫਾਰ 186 ਵੀਜ਼ਾ, ਬਟ ਟਿਲ ਨਾਉ ਆਈ ਹੈਵਨਟ ਗੈਟ ਐਨੀ ਰਿਸਪੋਂਸ ਫਰੋਮ AAT, ਹਾਊ ਲੌਂਗ ਇਟ ਵਿਲ ਟੇਕ। ਮੈਨੂੰ ਲੱਗਦਾ ਜੀ ਇਹੀ ਸਵਾਲ ਸਾਨੂੰ ਫੇਸਬੁੱਕ ਜ਼ਰੀਏ ਵੀ ਪਹੁੰਚਿਆ ਸੀ, ਜੇਕਰ ਤੁਹਾਡਾ ਸੇਮ ਸਵਾਲ ਹੈ ਤਾਂ ਜਵਾਬ ਤੁਹਾਨੂੰ ਮਿਲ ਚੁੱਕਿਆ, ਪਰ ਜੇਕਰ ਤੁਹਾਡਾ ਸਵਾਲ ਵੱਖਰਾ ਤਾਂ ਪ੍ਰਭਜੀਤ ਜੀ ਇਹਨਾਂ ਦੇ ਲਈ ਕੀ ਕਹਿਣਾ ਚਾਹੁੰਦੇ?
ਆਈ ਥਿੰਕ ਹਾਂਜੀ, AAT ਵਾਲਾ ਦੇਖੋ, AAT ਕਈ ਵਾਰ ਟਾਈਮ ਲੈ ਲੈਂਦੀ ਹੈ ਰਿਸਪੋਂਡ ਕਰਨ ਨੂੰ, ਜਿਵੇਂ ਅਪ੍ਰੈਲ ਦੇ ਵਿੱਚ ਤੁਸੀਂ ਕਹਿ ਰਹੇ ਹੋ ਇਹਨਾਂ ਨੇ ਸਬਮਿਸ਼ਨ ਕੀਤੀਆਂ ਨੇ, ਅਪਰੋਕਸੀਮੇਟਲੀ 2 ਮਹੀਨੇ ਹੋ ਗਏ ਨੇ, ਤੁਸੀਂ ਉਹਨਾਂ ਨੂੰ ਇੱਕ ਈਮੇਲ ਵੀ ਸੈਂਡ ਕਰ ਸਕਦੇ ਹੋ, ਰਿਸਪੋਂਡ ਕਰਨਗੇ ਉਹ ਤੁਹਾਨੂੰ। ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਇੱਕ ਈਮੇਲ ਕਰੋ ਤੇ ਦੇਖੋ ਕਿ ਉਹ ਕੀ ਰਿਪਲਾਈ ਕਰਦੇ ਨੇ ਅੱਗੋਂ
ਜੀ। ਅਗਲੇ ਕਾਲਰ ਜੁੜੇ ਹੋਏ ਨੇ ਸਾਡੇ ਨਾਲ 317 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਸਤਿ ਸ੍ਰੀ ਅਕਾਲ ਜੀ। ਮੈਮ ਮੇਰਾ ਸਵਾਲ ਇਹ ਸੀਗਾ ਕਿ ਮੈਂ ਆਟੋਮੋਟਿਵ ਮਕੈਨਿਕਲ ਸਰਟੀਫਿਕੇਟ 3 and 4 ਕੀਤਾ ਹੋਇਆ ਜੀ, ਪਲੱਸ ਮੇਰੇ ਕੋਲ 3 ਇਅਰ ਦਾ ਐਕਸਪੀਰੀਅੰਸ ਆ। ਸੋ ਜਸਟ ਮੈਂ ਸਕਿੱਲ ਅਸੈਸਮੈਂਟ ਲਈ ਅਪਲਾਈ ਕੀਤਾ ਆਪਣਾ, ਫਰਦਰ PR ਲਈ ਮੇਰੇ ਲਈ ਕਿਹੜੇ ਕਿਹੜੇ ਆਪਸ਼ਨਸ ਨਹੀਂ ਆ?
ਦੇਖੋ ਆਟੋਮੋਟਿਵ ਕੀਤਾ ਤਾਂ ਤੁਹਾਡੇ ਕੋਲ 189, 190, 491, 494 ਬਹੁਤ ਸਾਰੀਆਂ ਆਪਸ਼ਨਸ ਨੇ। ਸੋ ਤੁਹਾਡੇ ਇੰਡੀਵਿਜੁਅਲ ਕੇਸ ਤੇ ਡਿਪੈਂਡ ਕਰਦਾ ਕਿੱਥੇ ਰਹਿ ਰਹੇ ਹੋ, ਕਿੰਨੇ ਪੁਆਇੰਟਸ ਨੇ, ਤੁਹਾਡੀ ਇੰਡੀਵਿਜੁਅਲ ਅਸੈਸਮੈਂਟ ਮੈਂ ਕਰ ਸਕਦੀ ਹਾਂ। ਤੁਸੀਂ ਮੇਰੇ ਨਾਲ ਟਾਈਮ ਬਣਾ ਲਿਓ ਆਫਿਸ ਵਾਲੇ ਨੰਬਰ ਤੇ ਕਾਲ ਕਰਕੇ, ਕਿਉਂਕਿ ਇਸ ਤਰੀਕੇ ਨਾਲ ਦੱਸਣਾ ਬੜਾ ਮੁਸ਼ਕਿਲ ਹੈ। ਬਾਕੀ ਇਸ ਟਾਈਮ ਤੇ ਕੁਝ ਸਟੇ ਬੰਦ ਵੀ ਨੇ, ਤਾਂ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਜੁਲਾਈ ਦੇ ਵਿੱਚ ਵਾਂਸ ਜਦੋਂ ਸਾਰੀਆਂ ਸਟੇਟਸ ਆਪਣੇ ਨਵੇਂ ਕ੍ਰਾਈਟੇਰੀਆ ਅਪਡੇਟ ਕਰ ਦਿੰਦੀਆਂ ਨੇ ਉਦੋਂ ਕੰਟੈਕਟ ਕਰੂੰਗੀ, ਤਾਂ ਵਧੀਆ ਗੱਲ ਹੈ, ਕਿਉਂਕਿ ਜਿਹੜੇ ਪੁਆਇੰਟ ਬੇਸਡ ਵੀਜ਼ਾਜ਼ ਨੇ ਖਾਸ ਤੌਰ ਤੇ ਉਦੋਂ ਹੀ ਆਪਾਂ ਨੂੰ ਕਹਿ ਲੋ ਕਿ ਪਤਾ ਲੱਗੇਗਾ ਕਿ ਹੁਣ ਜੇ ਉਹਨਾਂ ਨੇ ਕੋਈ ਫਾਰ ਐਗਜ਼ਾਮਪਲ ਚੇਂਜਿਸ ਕਰਨੇ ਨੇ ਤਾਂ ਚੇਂਜਿਸ ਤੋਂ ਬਾਅਦ ਤੁਸੀਂ ਐਲੀਜੀਬਲ ਰਹਿੰਦੇ ਹੋ ਕਿ ਨਹੀਂ। ਠੀਕ ਹੈ ਜੀ।
ਮੈਮ ਇੱਕ ਛੋਟੀ ਜਿਹੀ ਗੱਲ, ਮੈਮ ਅਗਰ ਕੋਈ ਨਵਾਂ ਇੰਪਲੋਇਰ ਹੈ ਨਾ, ਕੋਈ ਆਪਣਾ ਬਿਜ਼ਨਸ ਨਵਾਂ ਸੈਟਅਪ ਕਰ ਰਿਹਾ, ਉਹ ਕਿੰਨਾ ਕੁ ਟਾਈਮ ਉਹਦੀ ਹੁੰਦੀ ਹੈ ਕਿ ਕਿੰਨਾ ਟਾਈਮ ਤੱਕ ਨਹੀਂ ਕਿਸੇ ਨੂੰ ਸਪਾਂਸਰ ਕਰ ਸਕਦਾ ਉਹ ਓਰੀਜਨਲ ਏਰੀਆ ਦੇ ਵਿੱਚ?
ਇਹ ਜੀ ਕੋਈ ਰਿਸਟ੍ਰਿਕਸ਼ਨ ਨਹੀਂ ਹੁੰਦੀ, ਬਟ ਜਦੋਂ ਆਪਾਂ RSMS ਨੂੰ ਜਿਹੜੇ ਵੀਜ਼ਾ ਨੇ ਰਿਪਲੇਸ ਕੀਤਾ 494, ਉਹਦੇ ਲਈ RCB ਚਾਹੀਦੀ ਹੁੰਦੀ ਹੈ, ਤੇ RCB ਦੀਆਂ ਕਈ ਵਾਰ ਰਿਕੁਆਇਰਮੈਂਟਸ ਹੁੰਦੀਆਂ ਨੇ ਕਿ 12 ਮਹੀਨੇ ਪੁਰਾਣਾ ਬਿਜ਼ਨਸ ਹੋਵੇ। ਠੀਕ ਹੈ ਜੀ, ਉਹ ਇੰਡੀਵਿਜੁਅਲ ਜਦੋਂ ਤੁਹਾਡਾ ਇੰਪਲੋਇਰ ਲੱਭਦਾ ਹੈ ਓਰੀਜਨ ਦੇ ਹਿਸਾਬ ਨਾਲ ਚੈੱਕ ਕਰਨਾ ਪੈਂਦਾ। ਠੀਕ ਹੈ ਜੀ। ਵੈਸੇ ਐਸ ਸੱਚ ਡਿਪਾਰਟਮੈਂਟ ਆਫ ਹੋਮ
ਮੈਮ, ਤੁਹਾਡੇ ਆਪਣੇ ਫੇਸ ਟੂ ਫੇਸ ਆਪਣੀ ਹੁੰਦੀ ਹੈ ਨਾ, ਜਾਂ ਅਪਾਇੰਟਮੈਂਟ ਲੈ ਸਕਦੇ ਹੋ?
ਇਸ ਟਾਈਮ ਅਜੇ ਫੇਸ ਟੂ ਫੇਸ ਅਸੀਂ ਸ਼ੁਰੂ ਨਹੀਂ ਕੀਤੀ, ਪਰ ਹਾਂ ਜੁਲਾਈ ਦੇ ਵਿੱਚ ਅਸੀਂ ਸ਼ੁਰੂ ਕਰਾਂਗੇ। ਓਵਰ ਦਾ ਫੋਨ ਤੁਸੀਂ ਕੰਸਲਟ ਕਰ ਸਕਦੇ
ਹੋ। ਓਕੇ ਮੈਮ, ਥੈਂਕ ਯੂ ਜੀ ਮੈਮ, ਥੈਂਕ ਯੂ,
ਗੁੱਡ ਲੱਕ ਜੀ। ਅਗਲਾ ਸਵਾਲ ਸ਼ਾਮਲ ਕਰਦੇ ਹਾਂ ਤਰਨਜੀਤ ਸਿੰਘ ਟੈਗੋਰ ਹੋਰਾਂ ਦਾ, ਇਨ੍ਹਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ 190 ਨਿਊ ਸਾਊਥ ਵੇਲਸ ਫਾਰ RN ਏਜਡ ਕੇਅਰ ਐਟ 85 ਪੁਆਇੰਟਸ ਇਨਕਲੂਡਿੰਗ ਸਟੇਟ ਪੁਆਇੰਟਸ। ਮੈਨੂੰ ਲੱਗਦਾ ਪੁੱਛਣਾ ਚਾਹ ਰਹੇ ਨੇ ਕੀ ਸਕੋਪ ਹੈ ਅੱਗੇ,
ਕਿੰਨੇ ਟੋਟਲ ਪੁਆਇੰਟਸ ਕਿੰਨੇ ਕਹੇ ਨੇ ਇਨ੍ਹਾਂ ਨੇ?
85 ਹੈ ਜੀ ਪੁਆਇੰਟਸ ਇਨ੍ਹਾਂ ਦੇ ਸਟੇਟ ਪੁਆਇੰਟਸ ਪਾ ਕੇ।
ਦੇਖੋ ਜਿਹੜੀ 190 ਇਸ ਟਾਈਮ ਤੇ ਬਹੁਤ ਹੀ ਕੰਪੀਟੀਟਿਵ ਹੋਈ ਪਈ ਹੈ ਨਰਸਾਂ ਲਈ ਵੀ, ਸੋ ਮੈਂ ਤਾਂ ਇਹੀ ਕਹੂੰਗੀ ਕਿ ਜੇ ਥੋੜੇ ਬਹੁਤੇ ਪੁਆਇੰਟਸ 5-10 ਉੱਪਰ ਕਰ ਸਕਦੇ ਹੋ ਤਾਂ ਕਰੋ, ਕਿਉਂਕਿ ਨਰਸਿਸ ਨੂੰ ਵੀ ਇਨਵਾਈਟਸ ਜਿਹੜੇ ਆ ਉਹ ਨਹੀਂ ਆ ਰਹੇ ਹੈਗੇ, ਸੋ ਉਹ ਵੀ ਹਾਈ ਪੁਆਇੰਟਸ ਤੇ ਆ ਰਹੇ, 90 ਪੁਆਇੰਟਸ ਤੱਕ ਆ ਰਹੇ ਨੇ। ਬਾਕੀ ਨਵੇਂ ਫਾਈਨੈਂਸ਼ੀਅਲ ਈਅਰ ਦੇ ਵਿੱਚ ਕਿਸ ਤਰੀਕੇ ਨਾਲ ਹੋਏਗਾ ਵੀ ਡੋਂਟ ਨੋ।
ਜੀ ਜੀ ਬਿਲਕੁਲ। ਅਗਲਾ ਸਵਾਲ ਪੁੱਛ ਰਹੇ ਨੇ ਯਸ਼ ਹੁੱਡਾ ਜੀ, ਇਨ੍ਹਾਂ ਨੇ ਅਪਡੇਟ ਲੈਣਾ ਚਾਹਿਆ, ਕਹਿੰਦੇ ਇੰਟਰਨੈਸ਼ਨਲ ਬਾਰਡਰ ਫਾਰ TR ਹੋਲਡਰਸ ਦੇ ਲਈ ਕੋਈ ਅਪਡੇਟ ਹੈ ਜੀ?
ਨਹੀਂ ਜੀ, ਹਜੇ ਇਸ ਟਾਈਮ ਤੇ ਸਾਡੇ ਕੋਈ ਅਪਡੇਟ ਨਹੀਂ ਆਇਆ ਹੈ ਡਿਪਾਰਟਮੈਂਟ ਵੱਲੋਂ, ਬਟ ਹਾਂ ਕੱਲ ਜ਼ਰੂਰ ਅਸੀਂ ਆਪਣੇ ਫੇਸਬੁੱਕ ਪੇਜ ਤੇ ਵੀ ਪਾਇਆ ਸੀ ਜਿਹੜੀ ਰੀਪੈਟਰੀਏਸ਼ਨ ਫਲਾਈਟ ਟੂ ਇੰਡੀਆ ਨੇ 12 ਵਜੇ ਤੋਂ ਪਹਿਲਾਂ ਐਕਸਪ੍ਰੈਸ਼ਨ ਆਫ ਇੰਟਰਸਟ ਸਬਮਿਟ ਕਰਨਾ ਸੀ, ਸੋ ਇੰਡੀਆ ਨੇ ਫਿਊ ਫਲਾਈਟ ਜਾਣੀਆਂ ਨੇ, ਉਸ ਚੀਜ਼ ਤੇ ਜ਼ਰੂਰ ਨਜ਼ਰ ਰੱਖਿਓ ਵੀ ਆਫਸ਼ੋਰ ਹੋ ਕੇ ਜਿਹੜੀਆਂ ਐਪਲੀਕੇਸ਼ਨ ਪੈਣੀਆਂ ਨੇ ਵੀ ਤੁਸੀਂ ਉਹਦੇ ਵਿੱਚ ਆਪਣਾ ਨਾਂ ਲਿਖਾ ਸਕੋ ਤੇ ਤੁਹਾਨੂੰ ਅਲਾਓ ਕਰਨ ਜੇ ਉਹ ਫਲਾਈ ਕਰਨ ਲਈ। ਉਹੀ ਇੱਕ ਰਸਤਾ ਹੈ, ਬਾਕੀ ਰਸਤੇ ਜ਼ਰੂਰ ਨੇ ਬਟ ਉਹ ਕੰਪਲੀਕੇਟਿਡ ਨੇ, ਵਾਇਬਲ ਨਹੀਂ ਹੈਗੇ। ਸੋ
ਜੀ
ਇਸ ਟਾਈਮ ਤੇ ਡਿਪਾਰਟਮੈਂਟ ਵੱਲੋਂ ਕੋਈ ਅਪਡੇਟ ਨਹੀਂ ਹੈ
ਜੀ। ਜਸ ਔਲਖ ਫਿਊਚਰ ਆਫ ਮੋਟਰ ਮਕੈਨਿਕ ਇਨ ਆਸਟ੍ਰੇਲੀਆ ਪੁੱਛ ਰਹੇ ਨੇ ਜੀ।
ਦੇਖੋ ਇਹ ਮੇਰੇ ਲੱਗਦਾ ਲਾਸਟ ਟਾਈਮ ਵੀ ਇਹੀ ਕੁਐਸਚਨ ਸੇਮ ਆਇਆ ਸੀਗਾ, ਹਜੇ ਤੱਕ ਤਾਂ ਫਿਊਚਰ ਬ੍ਰਾਈਟ ਹੈ, ਬਾਕੀ ਜਦੋਂ ਨਵੀਂ ਲਿਸਟ ਆਏਗੀ ਉਦੋਂ ਹੀ ਪਤਾ ਲੱਗੇਗਾ।
ਬਿਲਕੁਲ। ਮੀਨਾ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ। 1904 ਫੋਰ ਅਕਾਊਂਟੈਂਟ ਇਨ ਨਿਊ ਸਾਊਥ ਵੇਲਸ ਔਨ 90 ਪੁਆਇੰਟਸ ਵਿਦ 1 ਈਅਰ ਲੋਕਲ ਐਕਸਪੀਰੀਅੰਸ ਪਲੱਸ ਸਟੇਟ ਪੁਆਇੰਟਸ, ਵਟ ਇਜ਼ ਦਾ ਕਹਿੰਦੇ ਪ੍ਰੋਬੇਬਿਲਿਟੀ ਆਫ ਵੀਜ਼ਾ ਔਰ ਸ਼ੁੱਡ ਆਈ ਗੋ ਰਜਿਸਟਰ? ਆਈ ਥਿੰਕ ਇਹਨਾਂ ਨੇ ਸਵਾਲ ਜਿਹੜਾ ਪੂਰਾ ਤਾਂ ਨਹੀਂ ਕੀਤਾ, ਪਰ ਤੁਹਾਨੂੰ ਅੰਦਾਜ਼ਾ ਕੀ ਲੱਗਦਾ ਜੀ?
ਅੰਦਾਜ਼ਾ ਜੀ, ਜੇ 90 ਪੁਆਇੰਟਸ ਆਪਣੇ ਨੇ ਤੇ ਮੋਟਰ ਮਕੈਨਿਕ ਦਾ ਤੁਹਾਨੂੰ ਇਨਵੀਟੇਸ਼ਨ ਆਣਾ ਚਾਹੀਦਾ ਹੈਗਾ, ਕਿਉਂਕਿ
ਅਕਾਊਂਟੈਂਟ ਦੇ ਲਈ ਪੁੱਛ ਰਿਹਾ ਜੀ। 190
ਸੌਰੀ, ਮੈਨੂੰ ਲੱਗਿਆ ਮੋਟਰ ਮਕੈਨਿਕ।
ਨਹੀਂ ਜੀ,
ਬਹੁਤ ਮੁਸ਼ਕਿਲ ਹੈ ਜੀ ਅਕਾਊਂਟੈਂਟ ਦੀ ਕਟ ਆਫ, ਤਾਂ ਇਹ ਵੀ ਨਹੀਂ ਪਤਾ ਹੈ ਕਿ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਅਕਾਊਂਟੈਂਟ ਦੀਆਂ ਕੋਈ ਐਡੀਸ਼ਨਲ ਰਿਕੁਆਇਰਮੈਂਟਸ ਹੋਣਗੀਆਂ ਕਿ ਨਹੀਂ ਨਿਊ ਸਾਊਥ ਵੇਲਸ ਵੱਲੋਂ, ਬਾਕੀ ਕਟ ਆਫ ਜਿਹੜੀ ਹੈ ਉਹ ਹਾਈ ਹੀ ਹੈ, 90 ਤੋਂ ਬਾਅਦ ਹੀ ਇਹ ਕਹਿ ਲਈਏ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ, 100 ਤੱਕ ਗਈ ਹੋਈ ਹੈ ਅਕਾਊਂਟੈਂਟ ਦੀ ਕਟ ਆਫ
ਜੀ। ਸੋ ਗੁਰਜੀਤ ਸਿੰਘ ਹੋਰਾਂ ਦਾ ਵੀ ਸੇਮ ਹੀ ਸਵਾਲ ਹੈ ਮੋਟਰ ਮਕੈਨਿਕ ਦੇ ਲਈ, ਇਹਨਾਂ ਨੇ ਪੁੱਛਿਆ ਸੀ 190 ਇਨ ਨਿਊ ਸਾਊਥ ਵੇਲਸ, ਤੇ ਜਸ ਔਲਖ ਹੋਰਾਂ ਨੇ ਵੀ ਸੇਮ ਹੀ ਸਵਾਲ ਪੁੱਛਿਆ ਸੀ, ਸੋ ਜਵਾਬ ਜਿਹੜਾ ਗੁਰਜੀਤ ਜੀ ਤੁਹਾਨੂੰ ਮਿਲ ਚੁੱਕਿਆ ਹੋਵੇਗਾ ਉਮੀਦ ਕਰਦੀ ਹਾਂ। ਲਵਲੀਨ ਕੌਰ ਅਗਲਾ ਸਵਾਲ ਕਰ ਰਹੇ ਨੇ, ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਮਾਈ ਕੁਐਸਚਨ ਰਿਗਾਰਡਿੰਗ 190 ਫਰੋਮ ਨਿਊ ਸਾਊਥ ਵੇਲਸ, ਕੈਨ ਯੂ ਪਲੀਜ਼ ਟੈਲ ਮੀ ਹਾਊ ਮੈਨੀ ਪੁਆਇੰਟਸ ਵਰ ਕਟ ਆਫ ਇਨ ਲਾਸਟ ਰਾਊਂਡ ਫਾਰ ਬੇਕਰਸ ਇਨ ਨਿਊ ਸਾਊਥ ਵੇਲਸ?
ਦੇਖੋ ਇਹ ਜਿਹੜਾ ਡੇਟਾ ਹੈ ਇਹ ਡਿਪਾਰਟਮੈਂਟ ਰਿਲੀਜ਼ ਨਹੀਂ ਕਰਦਾ ਨਿਊ ਸਾਊਥ ਵੇਲਸ, ਬਟ ਸਮਟਾਈਮਸ ਸਾਡੇ ਕੋਲ ਫਰੀਡਮ ਆਫ ਇਨਫਰਮੇਸ਼ਨ ਦੇ ਜ਼ਰੀਏ ਡਾਟਾ ਅਵੇਲੇਬਲ ਹੁੰਦਾ ਹੈ, ਸੋ ਵੀ ਡੋਂਟ ਨੋ ਕੀ ਕਟ ਆਫ ਸੀਗੀ, ਬਟ ਆਪਾਂ ਅੰਦਾਜ਼ਾ ਲਗਾਉਂਦੇ ਹਾਂ ਕਿ ਇਨਵੀਟੇਸ਼ਨ ਜਿਹੜੇ ਨਿਊ ਸਾਊਥ ਵੇਲਸ ਦੇ 2019 ਜਿਹੜੇ 12 ਦੇ ਆਏ ਸੋਰੀ ਦਸੰਬਰ ਤੱਕ ਜਿਹੜੇ ਆਏ ਸੀਗੇ ਉਹਦੇ ਵਿੱਚ ਤਾਂ ਉਹਨਾਂ ਨੇ 70 ਪੁਆਇੰਟਸ ਤੱਕ 70-65 ਵਾਲਿਆਂ ਨੂੰ ਵੀ ਬੇਕਰਸ ਨੂੰ ਇਨਵੀਟੇਸ਼ਨ ਦਿੱਤੇ ਸੀ, ਸੋ ਜੇ ਉਸ ਪੁਆਇੰਟ ਆਫ ਵਿਊ ਨਾਲ ਦੇਖੀਏ ਤੇ ਜੇ ਤੁਹਾਡੇ ਕੋਲ 80 ਤੱਕ ਪੁਆਇੰਟਸ ਹੈਗੇ ਨੇ ਤਾਂ ਯੂ ਹੈਵ ਗੁੱਡ ਕਿ ਵੀ ਤੁਹਾਡੇ ਕੋਲ ਗੁੱਡ ਚਾਂਸਿਸ ਕਿ ਤੁਹਾਨੂੰ ਇਨਵੀਟੇਸ਼ਨ ਆ ਜਾਵੇ 70 ਤੱਕ ਵੀ, ਕਿਉਂਕਿ ਇਨਵੀਟੇਸ਼ਨ ਆਏ ਸੀ ਪਿਛਲੇ ਸਾਲ ਤੱਕ ਤੇ ਹੁਣ, ਬਟ ਅੱਗੇ ਅੱਗੇ ਹੁਣ ਕੀ ਬਣੇਗਾ ਆਪਾਂ ਨੂੰ ਨਹੀਂ ਪਤਾ।
ਬਿਲਕੁਲ। ਅੱਗੇ ਕਾਲਰ ਬਣੇ ਨੇ ਸਾਡੇ ਨਾਲ 516 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪ੍ਰਭਜੀਤ ਮੈਮ
ਜੀ।
ਸਤਿ ਸ੍ਰੀ ਅਕਾਲ ਜੀ।
ਕੌਣ ਬੋਲ ਰਹੇ ਹੋ?
ਹਾਂਜੀ ਗੁਰਪ੍ਰੀਤ ਗੱਲ ਕਰ ਰਿਹਾ ਜੀ। ਮੈਂ ਆਪਣੇ ਪਾਰਟਨਰ ਬਾਰੇ ਪੁੱਛਣਾ ਜੀ, ਉਹਨਾਂ ਨੇ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਕੀਤੀ ਆ ਤੇ SMTR ਤੇ ਆ, ਬਟ ਉਹ ਹੁਣ ਸਾਡਾ TR ਹੋਪਫੁਲੀ ਮੇਰੇ ਪਾਰਟਨਰ ਦਾ ਖਤਮ ਹੋ ਰਿਹਾ ਨਵੰਬਰ 2020 ਚ, ਮੇਰਾ ਹੋ ਰਿਹਾ ਮਾਰਚ 2021 ਚ
ਜੀ।
ਤੇ ਅਸੀਂ 491 ਵਿਕਟੋਰੀਆ ਦਾ ਅਪਲਾਈ ਕੀਤਾ ਸੀ, ਬਟ ਸਾਡੀ ਨੋਮੀਨੇਸ਼ਨ ਰਿਫਿਊਜ਼ ਹੋ ਗਈ ਸੀ।
ਠੀਕ ਹੈ ਜੀ।
ਤੇ ਉਹਨਾਂ ਨੇ ਬੈਚਲਰ ਆਫ
ਐਜੂਕੇਸ਼ਨ ਕੀ ਰਿਹਾ ਜੀ, ਰਿਫਿਊਜ਼ਲ ਦਾ ਕਾਰਨ ਕੀ ਸੀਗਾ
ਮੈਮ? ਤੁਹਾਡੇ ਤੁਹਾਡੇ ਤੇ ਲਵਾਈ ਸੀ ਉਹਨਾਂ ਨੇ ਕੋਈ ਉਹ ਨਹੀਂ ਦਿੱਤੀ ਕੀ ਕਹਿੰਦੇ ਨੇ ਕੋਈ ਰੀਜ਼ਨ ਨਹੀਂ ਦਿੱਤਾ ਸੀ ਜਿਹੜੀ ਰਿਕੁਆਇਰਮੈਂਟ ਸੀ ਉਹਨੂੰ ਥੱਲੇ ਕਾਪੀ ਕਰਕੇ ਲਿਖਤਾ ਸੀ ਕਹਿੰਦੇ ਹਾਂਜੀ 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 ਹਾਂਜੀ
ਤੁਹਾਨੂੰ ਜੀ ਤੁਹਾਨੂੰ ਦੱਸਿਆ ਤਾਂ ਸੀ ਸੋਲੂਸ਼ਨ ਉਦੋਂ ਤੁਸੀਂ ਐਕਟ ਹੀ ਨਹੀਂ ਕੀਤਾ ਮੁੜ ਕੇ
ਹਾਂਜੀ ਐਕਟ ਤੋਂ ਫਿਰ ਤੁਹਾਨੂੰ ਪਤਾ ਮੈਂ ਮੇਰੀ ਹੁਣ ਸਲੋਨੀ ਮੈਮ ਨਾਲ ਗੱਲ ਵੀ ਹੋ ਗਈ ਸੀ ਫਿਰ ਅਸੀਂ ਉਹ ਅੱਗੇ ਉਹਨੂੰ ਕੰਟੀਨਿਊ ਨਹੀਂ ਕੀਤਾ ਸੀ ਇਸ ਕਰਕੇ ਫਿਰ ਅਸੀਂ ਅਲਟਰਨੇਟਿਵ ਆਪਸ਼ਨ ਇਸ ਕਰਕੇ ਸਟੱਡੀ ਅਸੀਂ ਸੋਚ ਰਹੇ ਹਾਂ ਵੀ ਜਿਵੇਂ ਮੇਰੇ ਪਾਰਟਨਰ ਨੇ ਬੈਚਲਰ ਆਫ ਐਜੂਕੇਸ਼ਨ ਇੰਡੀਆ ਕੀਤੀ ਆ ਤੇ ਐਜ਼ ਏ ਪ੍ਰਾਇਮਰੀ ਚਾਈਲਡਹੁੱਡ ਉਹਨਾਂ ਨੇ 23 ਸਾਲ ਦਾ ਉਹਨਾਂ ਦਾ ਐਕਸਪੀਰੀਅੰਸ ਆ ਬਟ ਇੱਥੇ ਉਹਨਾਂ ਨੇ ਟੀਚਿੰਗ ਦੀ ਸਟੱਡੀ ਕਰਨੀ ਆ ਵੀ ਕਿਹੜੀ ਸਟੇਟ ਬੈਸਟ ਰਹੂਗੀ ਐਜ਼ ਏ ਪ੍ਰਾਇਮਰੀ ਚਾਈਲਡਹੁੱਡ ਅਗਰ ਉਹ ਮਾਸਟਰ ਆਫ ਟੀਚਿੰਗ ਪ੍ਰਾਇਮਰੀ ਚਾਈਲਡਹੁੱਡ ਜਾਂ ਅਰਲੀ ਚਾਈਲਡਹੁੱਡ ਕਰਦੇ ਨੇ
ਸਟੇਟਸ ਦੀ ਗੱਲ ਕਰਦੇ ਹੋ ਤਾਂ ਨਾਰਦਰਨ ਟੈਰੀਟਰੀ ਇਜ਼ ਗੁੱਡ ਟਸਮੇਨੀਆ ਇਜ਼ ਆਲਸੋ ਗੁੱਡ ਕਿਉਂਕਿ ਵਿਕਟੋਰੀਆ ਵਿੱਚ ਕਰਨ ਦਾ ਫਾਇਦਾ ਨਹੀਂ ਹੈਗਾ ਇਹਨਾਂ ਵਿੱਚ ਕੋਈ ਵੀ ਚੂਜ਼ ਕਰ ਲਓ ਨਾਰਦਰਨ ਟੈਰੀਟਰੀ ਚ ਐਡਮਿਸ਼ਨ ਮਿਲ ਜਾਏਗੀ ਤੁਹਾਨੂੰ ਮੈਨੂੰ ਨਹੀਂ ਪਤਾ ਸੋ ਤੁਸੀਂ ਕਹਿ ਲੋ ਕਿ ਟਾਈਮ ਤੇ ਪਲੈਨਿੰਗ ਕਰ ਰਹੇ ਹੋ ਹਾਂਜੀ
ਅਗਰ ਤੁਸੀਂ 4 ਸਾਲ ਦੀ ਆਸਟ੍ਰੇਲੀਅਨ ਸਟੱਡੀ ਕੀਤੀ ਹੋਵੇ ਤਾਂ ਵੀ ਤੁਹਾਡੀ ਸਕਿੱਲ ਅਸੈਸਮੈਂਟ ਉਹਦੇ ਬੇਸ ਤੇ ਹੋ ਜਾਂਦੀ ਆ
ਬਿਲਕੁਲ ਜੀ
AITSL ਤੋਂ
ਬਿਲਕੁਲ ਜੀ
ਹੋ ਜਾਂਦੀ
ਬਿਲਕੁਲ ਹੋ ਜਾਂਦੀ ਹਾਂਜੀ ਹਾਂਜੀ ਬਿਲਕੁਲ ਹੋ ਜਾਂਦੀ ਹੈ ਜੀ
ਓਕੇ ਠੀਕ ਹੈ ਜੀ
ਬਿਲਕੁਲ ਹੋ ਸਕਦੀ ਹੈ ਕਿਉਂਕਿ 2 ਸਾਲ ਦੀ ਸਟੱਡੀ ਆਈ ਥਿੰਕ ਮਾਸਟਰ ਸੀ ਨਾ ਉਹਨਾਂ ਦੀ
ਠੀਕ ਹੈ ਜੀ ਹਾਂਜੀ ਮਾਸਟਰ ਸੀ ਅੱਗੇ ਵੀ ਉਹ ਜੇ ਐਜੂਕੇਸ਼ਨ ਕਰਨ ਦੇ ਮਾਸਟਰ ਸੀ ਕਰਨ ਦੇ
ਹਾਂਜੀ ਮਾਸਟਰ ਸੀ ਕਰਨ ਦੇ
ਥੈਂਕ ਯੂ ਵੈਰੀ ਮਚ
ਹਾਂਜੀ ਹਾਂਜੀ ਠੀਕ ਹੈ ਜੀ
ਹਾਂਜੀ ਅਗਲਾ ਸਵਾਲ ਸ਼ਾਮਲ ਕਰਦੇ ਆ ਸਨੀ ਪਠਾਨ ਕੋਟੀ ਅਹੁਰਾਂ ਦਾ ਇਨ੍ਹਾਂ ਨੇ ਪੁੱਛਣਾ ਚਾਹਿਆ ਜੀ ਕਹਿੰਦੇ ਆਈ ਅਪਲਾਈਡ ਫਾਰ MRT ਇਨ ਇੰਟੀਰੀਅਰ ਡਿਜ਼ਾਈਨਰ ਇਨ ਦਸੰਬਰ 2018 ਵੈਨ ਇਟ ਕੈਨ ਬੀ ਓਪਨ ਲਾਸਟ ਟਾਈਮ ਯੂ ਆਨਸਰ ਮੀ ਬਟ ਯੋਰ ਚੋਇਸ ਇਜ਼ ਟੋਟਲੀ ਡਿਸਕੋਨੈਕਟਡ ਸੋ ਆਈ ਇਹ ਜਿਹੜਾ ਸਵਾਲ ਮੈਨੂੰ ਲੱਗਦਾ ਲੰਬੇ
ਕੱਟ
ਜਾਂਦੇ ਇਨ੍ਹਾਂ ਨੇ MRT ਦੀ ਗੱਲ ਕੀਤੀ ਹੈ ਜੀ ਆਈ ਅਪਲਾਈਡ ਫਾਰ ਕਹਿੰਦੇ MRT ਇਨ ਇੰਟੀਰੀਅਰ ਡਿਜ਼ਾਈਨਰ ਇਨ ਦਸੰਬਰ 2018 ਤੇ ਕਹਿੰਦੇ ਵੈਨ ਇਟ ਕੈਨ ਬੀ ਓਪਨ ਲਾਸਟ ਟਾਈਮ ਕਹਿੰਦੇ ਯੂ ਆਨਸਰ ਮੀ ਬਟ ਯੋਰ ਵੋਇਸ ਇਜ਼ ਟੋਟਲੀ ਡਿਸਕੋਨੈਕਟਡ ਸੋ ਆਈ ਕੁਡਨਟ ਹੀਅਰ ਐਨੀਥਿੰਗ
ਓਕੇ
ਜੀ
MRT ਇੰਟੀਰੀਅਰ ਡਿਜ਼ਾਈਨਰ ਦੇ ਵਿੱਚ ਮਤਲਬ ਵੀਜ਼ਾ ਸਬ ਕਲਾਸ ਵੀ ਲਿਖੀ ਹੋਈ ਇਨ੍ਹਾਂ ਨੇ ਓਕੂਪੇਸ਼ਨ ਪਤਾ ਨਹੀਂ ਕਿਉਂ ਲਿਖੀ ਹੈ ਬਾਕੀ 2018 ਵਿੱਚ ਲਾਂਚ ਕੀਤੀ ਸੀ ਤਾਂ MRT ਦੀਆਂ ਫਾਈਲਸ ਇਸ ਟਾਈਮ ਤੇ ਖੁੱਲ ਰਹੀਆਂ ਨੇ ਜੀ ਕਾਫੀ ਫਾਸਟ ਖੁੱਲ ਰਹੀਆਂ ਨੇ ਐਪਲੀਕੇਸ਼ਨਸ ਤੁਸੀਂ ਜਰੂਰ ਆਪਣੀ AT ਨਾਲ ਵੀ ਤੁਸੀਂ ਕੰਟੈਕਟ ਕਰਕੇ ਦੇਖ ਸਕਦੇ ਹੋ ਇੱਕ ਈਮੇਲ ਸੈਂਡ ਕਰਕੇ ਦੇਖ ਸਕਦੇ ਹੋ ਕਿ ਤੁਹਾਡੀ ਕੀ ਪ੍ਰੋਬੇਬਿਲਿਟੀ ਹੈ ਫਾਈਲ ਕਦੋਂ ਖੁੱਲਣ ਦੀ ਹੋਪਫੁਲੀ ਤੁਹਾਨੂੰ ਇਸ ਟਾਈਮ ਆਵਾਜ਼ ਚਲੀ ਗਈ ਹੋਏਗੀ
ਬਿਲਕੁਲ
ਜਰੂਰ ਇੱਕ ਵਾਰ ਕੰਟੈਕਟ ਕਰੋ
ਜੀ ਇਹਦੇ ਨਾਲ ਹੀ ਸਾਡੇ ਨਾਲ ਅਗਲੇ ਜਿਹੜੇ ਲਿਸਨਰ ਜੁੜੇ ਨੇ ਜਸਵੀਰ ਤੂਰ ਹੁਰੀ ਇਨ੍ਹਾਂ ਨੇ ਪੁੱਛਣਾ ਚਾਹਿਆ ਕਹਿੰਦੇ ਮੈਡਮ ਐਨੀ ਅਪਡੇਟ 186 ਵੀਜ਼ਾ ਆਈ ਅਪਲਾਈਡ ਅਕਟੂਬਰ 2019 ਐਜ਼ ਕੁਕ ਐਂਡ ਬਿਜ਼ਨਸ ਸਟਿਲ ਓਪਨ ਜੀ
ਦੇਖੋ ਇਸ ਟਾਈਮ ਤੇ ਡਿਪਾਰਟਮੈਂਟ ਨੇ ਜਿਹੜੀਆਂ ਇੰਪਲੋਈ ਸਪੋਂਸਰਡ ਵਾਲੇ ਨੋਮੀਨੇਸ਼ਨ ਤਾਂ ਫਿਰ ਵੀ ਵਿੱਚੋਂ ਵਿੱਚੋਂ ਚੱਕ ਰਿਹਾ ਫਾਈਲਸ ਬਟ ਵੀਜ਼ਾਸ ਜਿਹੜੇ ਨੇ ਉਹ ਮੋਸਟਲੀ ਕੋਵਿਡ ਕਰਕੇ ਇੱਕ ਤਰ੍ਹਾਂ ਨਾਲ ਹੋਲਡ ਤੇ ਪਾ ਲਏ ਨੇ ਪਰ ਉਸ ਤੋਂ ਪਹਿਲਾਂ ਜਿਹੜਾ ਕਿ ਕਾਫੀ ਫਾਸਟਰ ਚੱਲ ਰਿਹਾ ਸੀਗਾ ਕੋਵਿਡ ਦੇ ਅਪ੍ਰੈਲ ਆਈ ਥਿੰਕ ਅਪ੍ਰੈਲ ਦੇ ਦੌਰਾਨ ਸਾਡੇ 186 ਗ੍ਰਾਂਟ ਹੋਏ ਨੇ ਬਟ ਉਹ ਆਲਰੇਡੀ ਇਨ ਲਾਈਨ ਸੀਗੇ ਮਤਲਬ ਕਹਿਣ ਦਾ ਮਤਲਬ ਕਿ ਉਹਨਾਂ ਦਾ ਸਾਰਾ ਕੁਛ ਡਨ ਸੀਗਾ ਦੇ ਵਾਜ ਜਸਟ ਵੇਟਿੰਗ ਫਾਰ ਦਾ ਗ੍ਰਾਂਟ ਸੋ ਹੁਣ ਜਿਹੜੀਆਂ ਨਵੀਆਂ ਐਪਲੀਕੇਸ਼ਨ ਪੈ ਰਹੀਆਂ ਨੇ ਉਹਨਾਂ ਨੂੰ ਡਿਪਾਰਟਮੈਂਟ ਕਾਫੀ ਟਾਈਮ ਲੈ ਰਿਹਾ ਉਹ ਕਹਿੰਦਾ ਮਤਲਬ ਕਿ ਇੱਕ ਤਰ੍ਹਾਂ ਨਾਲ ਪਿੱਛੇ ਪਾਈ ਜਾ ਰਿਹਾ ਆਈ ਥਿੰਕ ਉਹ ਸਿਚੁਏਸ਼ਨ ਦੇਖ ਰਹੇ ਨੇ ਕਿ ਬਿਜ਼ਨਸਿਸ ਦੁਬਾਰਾ ਖੁੱਲਣਗੇ ਜਾਂ ਫਿਰ ਜੋ ਵੀ ਹੈ ਇੰਪਲੋਈ ਸਪੋਂਸਰਡ ਇਸ ਟਾਈਮ ਤੇ ਇਹਨਾਂ ਦੀ ਪ੍ਰਾਇਓਰਟੀ ਨਹੀਂ ਹੈ ਸੋ ਹੋਪਫੁਲੀ ਜਿਵੇਂ ਹੀ ਰਿਸਟ੍ਰਿਕਸ਼ਨਸ ਈਜ਼ ਹੁੰਦੀਆਂ ਨੇ ਕੋਵਿਡ ਦੀਆਂ ਤਾਂ ਜੇ ਤੁਹਾਡੇ ਬਿਜ਼ਨਸ ਤੇ ਇੰਪਲੋਇਰ ਵਾਲੇ ਜਿਹੜੇ ਵੀ ਤੁਸੀਂ ਬਿਜ਼ਨਸ ਚ ਹੈਗੇ ਹੋ ਇੰਪਲੋਇਰ ਤੇ ਕੋਈ ਇੰਪੈਕਟ ਨੈਗੇਟਿਵ ਨਹੀਂ ਗਿਆ ਹੈ ਤੇ ਡਿਪਾਰਟਮੈਂਟ ਸੈਟਿਸਫਾਈ ਹੁੰਦਾ ਹੈ ਕਿ ਬਿਜ਼ਨਸ ਸਟਿਲ ਤੁਹਾਨੂੰ ਸਪੋਰਟ ਕਰ ਸਕਦਾ ਹੈ ਤਾਂ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਹੋਣੀ ਚਾਹੀਦੀ ਹੈ ਗ੍ਰਾਂਟ ਦੇ ਵਿੱਚ
ਜੀ
ਬਾਕੀ ਟਾਈਮ ਲੱਗ ਸਕਦਾ
ਅਗਲਾ ਸਵਾਲ ਸ਼ਾਮਲ ਜੀ ਸ਼ਾਮਲ ਕਰਦੇ ਆ ਹਰਸ਼ ਮਨਚੰਦਾ ਹੋਰਾਂ ਦਾ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ ਉਹਨਾਂ ਨੂੰ ਕਹਾਂਗੇ ਤੁਸੀਂ ਬਣੇ ਰਹੋ ਸਵਾਲ ਤੋਂ ਬਾਅਦ ਤੁਹਾਨੂੰ ਜ਼ਰੂਰ ਆਨਰ ਕਰਦੇ ਆ ਹਰਸ਼ ਮਨਚੰਦਾ ਪੁੱਛਣਾ ਚਾਹ ਰਹੇ ਨੇ ਕਹਿੰਦੇ ਮੈਮ ਆਈ ਹੈਵ ਵਨ ਕੁਐਸਚਨ ਦੈਟ ਆਈ ਹੈਵ ਫਿਨਿਸ਼ਡ ਮਾਈ ਸਟੱਡੀਜ਼ ਟ੍ਰੇਡ ਕੋਰਸ ਕਮਰਸ਼ੀਅਲ ਕੁੱਕਰੀ ਸਰਟ 3 ਐਂਡ ਸਰਟ 4 ਨਿਊ ਸਾਊਥ ਵੇਲਸ ਬਟ ਮਾਈ ਵੀਜ਼ਾ ਇਜ਼ ਗੋਨਾ ਐਕਸਪਾਇਰਡ ਇਨ ਸੈਪਟੰਬਰ ਐਂਡ ਮਾਈ ਅਨਦਰ COE ਵਿਲ ਸਟਾਰਟ ਇਨ ਅਕਤੂਬਰ ਬਟ ਆਈ ਵਾਂਟ ਟੂ ਅਪਲਾਈ ਫਾਰ TR ਬਿਫੋਰ ਦਾ ਐਕਸਪਾਇਰ ਆਫ ਮਾਈ ਸਟੂਡੈਂਟ ਵੀਜ਼ਾ ਸੋ ਡਿਊਰਿੰਗ ਦੈਟ ਟਾਈਮ ਪੀਰੀਅਡ ਕੈਨ ਆਈ ਵਰਕ ਫੁੱਲ ਟਾਈਮ ਟੂ ਕਵਰ 360 hours ਐਜ ਕੁੱਕ ਐਂਡ ਆਲਸੋ ਆਈ ਡਿਡ 250 hours as volunteer during cert 3 which was last year
ji bahut hi
I had different studies
bada question hai sorry inna ko
sawal halle karan
kyunki aap inna nu kuch jawab de diye aap inna nu kuch jawab de diye kyunki inna di jehdi deadlines ne na te inna ne pichli kehdi study kiti ki bahut kuch inna nu sawal puch ke phir aap jawab de sakde ha kyunki aap ne chahnde vi eh aam apne itthe quick ਜਵਾਬ ਤੇ ਆਪਣਾ ਕੋਈ ਉਹ ਲੈ ਲੈਣ ਡਿਸੀਜਨ ਲੈ ਲੈਣ ਵੀ ਡੋਂਟ ਨੋ ਹਨਾ ਕਿ ਜਿਸ ਹਿਸਾਬ ਦਾ ਇਹਨਾਂ ਦਾ ਸਵਾਲ ਹੈ ਕਾਫੀ ਕੰਪਲੀਕੇਟਿਡ ਸਿਚੁਏਸ਼ਨ ਬਣ ਜਾਣੀ ਹੈ ਸੋ ਇਹਨਾਂ ਨੂੰ ਕਹੋ ਕਿ ਇੱਕ ਵਾਰ ਆਫਿਸ ਕੰਟੈਕਟ ਕਰ ਲੈਣ ਜੇ ਤੁਸੀਂ ਸੁਣ ਰਹੇ ਹੋ ਤਾਂ ਆਫਿਸ ਕੰਟੈਕਟ ਕਰ ਲਓ
ਤੁਸੀਂ ਡਿਟੇਲਡ ਡਿਸਕਸ਼ਨ ਜਿਹੜੀ ਹੈ ਉਹ ਮੰਗਦੇ ਹੋ ਕਿਉਂਕਿ ਤੁਹਾਡਾ ਜਿਹੜਾ ਸਵਾਲ ਹੈ ਕਾਫੀ ਕੰਪਲੀਕੇਟਿਡ ਆ ਸੋ ਇਹ ਡਿਟੇਲਡ ਡਿਸਕਸ਼ਨ ਦੇ ਲਈ ਤੁਸੀਂ ਆਫਿਸ ਦੇ ਵਿੱਚ ਫੋਨ ਕਰਕੇ ਪ੍ਰਭਜੀਤ ਹੋਰਾਂ ਦੇ ਨਾਲ ਜਿਹੜੀ ਗੱਲਬਾਤ ਆ ਕਰ ਸਕਦੇ ਹੋ ਆਪਣੇ ਕੇਸ ਦੇ ਰਿਗਾਰਡਿੰਗ ਸੋ ਧੰਨਵਾਦ ਅਗਲਾ ਸਵਾਲ ਸ਼ਾਮਲ ਕਰਦੇ ਆ ਸਾਡੇ ਕਾਲਰ ਦਾ 013 ਤੋਂ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਕਰਦੇ ਆ ਜੀ ਤੁਹਾਡਾ ਸਤਿ ਸ੍ਰੀ ਅਕਾਲ
ਮੈਮ
ਜੀ
ਮੈਮ ਮੈਮ ਤੋਂ ਇਹ ਪੁੱਛਣਾ ਸੀ ਮੈਂ ਮਾਸਟਰਸ ਇਨ ਆਈਟੀ ਕੀਤੀ ਆ
ਜੀ
ਤੇ ਮੈਂ ਨੈਟਵਰਕ ਐਡਮਿਨਿਸਟ੍ਰੇਟਰ ਦੀ ਡਿਗਰੀ ਅਸੈਸ ਕਰਵਾ ਕੇ ਉਹਦਾ 190 ਪਾਇਆ ਹੋਇਆ ਆ ਤੇ ਉਹ ਆਕੂਪੇਸ਼ਨ ਲਿਮਿਟਡ ਚ ਆਉਂਦਾ ਆ
ਜੀ
ਤੇ ਉਹਦਾ ਕੋਈ ਅਡੀਸ਼ਨਲ ਕ੍ਰਾਈਟੇਰੀਆ ਵੀ ਨਹੀਂ ਆ ਮੈਂ ਲਾਸਟ ਵੀਕ ਹੀ EOI ਪਾਈ ਆ ਅਪਡੇਟ ਕੀਤੀ ਆ 90 ਪੁਆਇੰਟ ਤੇ ਮੈਨੂੰ ਤੁਸੀਂ ਦੱਸ ਸਕਦੇ ਹੋ ਕਦੋਂ ਤੱਕ ਉਹਦਾ ਆਉਣ ਦੀ ਪ੍ਰੋਬੇਬਿਲਿਟੀ ਹੈਗੀ ਆ ਉਮੀਦ ਆ
ਕਿੰਨੇ ਪੁਆਇੰਟ ਨੇ ਤੁਹਾਡੇ
90 ਪੁਆਇੰਟ 85 ਮੇਰੇ ਵੈਸੇ ਬਣਦੇ ਆ ਤੇ ਇਨਕਲੂਡਿੰਗ 5 ਸਟੇਟਸ ਦੇ
ਤਾਂ ਤੁਸੀਂ ਨਿਊ ਸਾਊਥ ਵੇਲਸ ਵਿੱਚੋਂ ਇਸ ਟਾਈਮ ਤੇ
ਹਾਂਜੀ ਸੌਰੀ
ਤੁਸੀਂ ਨਿਊ ਸਾਊਥ ਵੇਲਸ ਵਿੱਚ ਹੀ ਰਹਿ ਰਹੇ ਹੋ
ਨਿਊ ਸਾਊਥ ਵੇਲਸ ਚੋਂ ਹੈਲੋ
ਹਾਂਜੀ ਹਾਂਜੀ ਨਿਊ ਸਾਊਥ ਵੇਲਸ ਨਿਊ ਸਾਊਥ ਵੇਲਸ
ਜੀ
ਦੇਖੋ ਬਾਕੀ ਜਿਹੜਾ ਨਿਊ ਸਾਊਥ ਵੇਲਸ ਹੈ ਨਾ ਸਮਟਾਈਮਸ ਜਦੋਂ ਉਹ ਨਵੇਂ ਫਾਈਨੈਂਸ਼ੀਅਲ ਈਅਰ ਵਿੱਚ ਖੋਲਦਾ ਹੈ ਤਾਂ ਇਹ ਕਹਿੰਦਾ ਕਿ ਨਵੀਆਂ EOIs ਲਾਂਚ ਕਰੋ ਸੋ ਵੀ ਡੋਂਟ ਨੋ ਇਸ ਟਾਈਮ ਤੇ ਨਿਊ ਸਾਊਥ ਵੇਲਸ ਬੜਾ ਹੀ ਅਨਪ੍ਰੀਡਿਕਟੇਬਲ ਹੋਇਆ ਪਿਆ ਹੈ ਇਨਵੀਟੇਸ਼ਨ ਜਿਹੜੇ ਨੇ ਉਹਨਾਂ ਵੱਲੋਂ ਬਹੁਤ ਲਿਮਿਟਿਡ ਨੰਬਰ ਵਿੱਚ ਆਏ ਨੇ ਨਵੇਂ ਜਦੋਂ ਦਾ ਨਵਾਂ ਈਅਰ ਸ਼ੁਰੂ ਹੋਇਆ ਹੈ ਤੇ ਜੁਲਾਈ ਦੇ ਵਿੱਚ ਉਹ ਕਿਸ ਤਰੀਕੇ ਨਾਲ ਚੱਲਦੇ ਨੇ ਇਹਦੇ ਤੇ ਕੋਈ ਅਡੀਸ਼ਨਲ ਰਿਕੁਆਇਰਮੈਂਟਸ ਹੋਣਗੀਆਂ ਕਿ ਨਹੀਂ ਤੁਹਾਨੂੰ ਨਵੀਂ EOI ਲਾਂਚ ਕਰਨ ਨੂੰ ਕਹਿਣਗੇ ਉਹ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਆਏਗਾ ਇਨਵੀਟੇਸ਼ਨ ਕਿ ਨਹੀਂ ਆਏਗਾ ਸੋ ਬੇਸਿਕਲੀ ਜੁਲਾਈ ਵਾਲੀ ਜਿਹੜੀ ਵੀ ਨਵੇਂ ਚੇਂਜਸ ਜੇ ਕੋਈ ਆਉਂਦੇ ਨੇ
ਜੀ
ਓਕੇ ਜੇ ਇਹਨਾਂ ਦਾ ਕੋਈ ਅਡੀਸ਼ਨਲ ਕ੍ਰਾਈਟੇਰੀਆ ਇਨ ਕੇਸ ਉਹ ਜੁਲਾਈ ਚ ਕਰਦੇ ਆ ਰਿਲੀਜ਼ ਤਾਂ ਦੁਬਾਰਾ EOI ਪਾਣੀ ਪੈਣੀ ਆ ਅਦਰਵਾਈਜ਼ ਤਾਂ ਕੋਈ ਮਤਲਬ ਜ਼ਰੂਰਤ ਨਹੀਂ ਨਾ ਪਾਣ ਦੀ ਅਦਰਵਾਈਜ਼ ਤਾਂ ਇਹਨੇ ਕੰਸੀਡਰ ਕਰਨਗੇ
ਅਦਰਵਾਈਜ਼ ਨਹੀਂ ਸਮਟਾਈਮਸ ਦੇ ਆਸਕ ਕਿ ਪਰਟੀਕੂਲਰਲੀ ਕਹਿੰਦੇ ਨੇ ਕਿ ਨਵੀਂ ਪਾਓ ਫੇਰ ਹੁੰਦੀ ਹੈ ਲੋੜ
ਓਕੇ
ਠੀਕ ਹੈ
ਓਕੇ ਓਕੇ ਮਤਲਬ ਤੁਸੀਂ ਕੋਈ ਪ੍ਰੋਬੇਬਿਲਿਟੀ ਵੀ ਮਤਲਬ ਮੈਂ ਤਾਂ ਪ੍ਰੋਬੇਬਿਲਿਟੀ ਹੀ ਪੁੱਛਣੀ ਸੀ ਮਤਲਬ ਤੁਹਾਡੇ ਹਿਸਾਬ ਨਾਲ
ਪ੍ਰੋਬੇਬਿਲਿਟੀ ਇਹ ਹੈ ਕਿ ਦੇਖੋ ਜਿਹੜੀਆਂ ਵੀ ਆਈਟੀ ਆਕੂਪੇਸ਼ਨਸ ਨੇ ਨਾ ਆਈਟੀ ਆਕੂਪੇਸ਼ਨਸ ਦੀ ਪ੍ਰੋਬੇਬਿਲਿਟੀ ਦੱਸਣੀ ਬੜੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਜਦੋਂ ਹੁਣ ਜੁਲਾਈ ਆਉਣੀ ਹੈ ਜੇ ਉਹਦੇ ਚ ਅਡੀਸ਼ਨਲ ਕ੍ਰਾਈਟੀਰੀਆ ਆ ਗਿਆ ਫਿਰ ਤੁਹਾਡੀ ਪ੍ਰੋਬੇਬਿਲਿਟੀ ਜਮਾ ਜ਼ੀਰੋ ਹੋ ਜਾਂਦੀ ਹੈ ਬਾਕੀ 90 ਪੁਆਇੰਟ ਤੇ ਗੁੱਡ ਪ੍ਰੋਬੇਬਿਲਿਟੀ ਆ ਦੇਖਿਆ ਜਾਵੇ ਠੀਕ ਹੈ ਜੀ
ਓਕੇ ਥੈਂਕ ਯੂ ਮੈਮ ਥੈਂਕ ਯੂ ਸੋ ਮਚ
ਗੁੱਡ ਲੱਕ ਜੀ ਤਰਨਦੀਪ ਬਿਲਾਸਪੁਰ ਅਗਲਾ ਸਵਾਲ ਕਰ ਰਹੇ ਨੇ ਕਹਿੰਦੇ ਵਟ ਅਬਾਊਟ 489 ਆਫਸ਼ੋਰ ਐਪਲੀਕੈਂਟਸ ਹੂ ਆਲਰੇਡੀ ਅਪਲਾਈਡ
ਦੇਖੋ ਤੁਸੀਂ ਵੇਟ ਹੀ ਕਰ ਸਕਦੇ ਹੋ ਡਿਸੀਜਨ ਦੀ ਜਦੋਂ ਤੱਕ ਡਿਪਾਰਟਮੈਂਟ ਕੁਛ ਐਪਲੀਕੇਸ਼ਨ ਉਹਨਾਂ ਨੇ ਹੋਲਡ ਤੇ ਪਾ ਲਈਆਂ ਨੇ ਆਫਸ਼ੋਰ ਵਾਲੀਆਂ ਤੇ ਮੇਨਲੀ ਉਹ ਹੈਲਥ ਪ੍ਰੋਫੈਸ਼ਨਲਸ ਦੇ ਵੀਜ਼ਾ ਗ੍ਰਾਂਟ ਕਰ ਰਹੇ ਨੇ ਆਫਸ਼ੋਰ ਵਾਲੇ ਸੋ ਜਿਵੇਂ ਰਿਸਟ੍ਰਿਕਸ਼ਨ ਈਜ਼ ਹੁੰਦੀਆਂ ਨੇ ਹੋਪਫੁਲੀ ਉਹਨਾਂ ਨੇ ਗ੍ਰਾਂਟਸ ਇਹ ਸ਼ੁਰੂ ਕਰਨਗੇ ਆਲਰੇਡੀ ਜੇ ਪਈ ਹੋਈ ਆ ਤਾਂ ਆਈ ਡੋਂਟ ਥਿੰਕ ਸੋ ਬਸ ਤੁਸੀਂ ਵੇਟ ਹੀ ਕਰੋ ਹਜੇ ਕੁਛ ਹੋਰ ਤਾਂ ਕਰਨਾ
ਅਮਰਜੀਤ ਕੌਰ ਜੀ ਅਮਰਜੀਤ ਕੌਰ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ ਇਹਨਾਂ ਨੇ ਪਹਿਲਾਂ ਪੁੱਛਣਾ ਚਾਹਿਆ ਸੀ ਕਿ ਮੈਸੰਜਰ ਤੋਂ ਤੁਸੀਂ ਕੁਐਸਚਨ ਲੈ ਰਹੇ ਹੋ ਨਹੀਂ ਜੀ ਮੈਸੰਜਰ ਬਾਰੇ ਮੈਂ ਪਹਿਲਾਂ ਵੀ ਗੁਜ਼ਾਰਿਸ਼ ਕੀਤੀ ਸੀ ਕਿ ਮੈਸੰਜਰ ਵਾਲੇ ਸਵਾਲ ਅਸੀਂ ਸ਼ਾਮਲ ਨਹੀਂ ਕਰਦੇ ਅੱਗੇ ਜਾ ਕੇ ਉਹਨਾਂ ਨੇ ਕਮੈਂਟ ਦੇ ਵਿੱਚ ਆਪਣਾ ਸਵਾਲ ਪੁੱਛਣਾ ਚਾਹਿਆ ਕਹਿੰਦੇ ਮੇਰੀ ਡਾਟਰ ਇਨ ਲਾਅ MSc BEd ਆ ਹਾਊ ਵੀ ਅਪਲਾਈ ਫਾਰ ਡਾਇਰੈਕਟ PR ਹਾਊ ਮਚ ਮਿਨੀਮਮ ਐਕਸਪੀਰੀਅੰਸ ਨੀਡਿਡ ਐਂਡ ਵਟ ਅਬਾਊਟ TP ਆਫ 45 ਡੇਜ਼ in India. College gave us certificate of TP but not by uni. Please can they explain kareo ji.
Haan ji, need certificate from uni 45 days chahide chahide ne baki depends on ki unna de points kinne ne theek hai je sara criteria meet karde ne ta unna nu invitation aa jana chahide depending on ki unna de points kinne ne kyunki jehde teacher diyan secondary and early childhood ਜਿਹੜੇ ਨੇ ਇਹ ਸਾਰੀਆਂ ਹੀ ਲਿਸਟ ਤੇ ਸਾਰੇ ਵੀਜ਼ਾਸ ਲਈ ਅਵੇਲੇਬਲ ਨੇ ਸੋ ਇਹ ਸਾਰੀਆਂ ਰਿਕੁਆਇਰਮੈਂਟਸ ਜੇ ਤੁਸੀਂ ਮੀਟ ਕਰਦੇ ਹੋ ਤਾਂ ਅੱਗੇ ਤੁਹਾਡਾ ਤੁਸੀਂ ਆਪਣੀ ਕਹਿ ਲਓ ਕਿ ਸਟੇਟ ਸਪੋਂਸਰਸ਼ਿਪਸ ਵਾਲੇ ਪਾਸੇ ਤੁਸੀਂ ਆਪਣਾ ਕਰ ਸਕਦੇ ਹੋ ਹਾਲ
ਜੀ ਪ੍ਰਭਜੀਤ ਜੀ ਸੁਖਪ੍ਰੀਤ ਕੌਰ ਅੱਗੇ ਜੁੜੇ ਨੇ ਈਮੇਲ ਦੇ ਜ਼ਰੀਏ ਇਹਨਾਂ ਨੇ ਪੁੱਛਣਾ ਚਾਹਿਆ ਕਹਿੰਦੇ ਆਈ ਹੈਵ ਲੌਜ਼ਡ ਮਾਈ EOI ਟੂਡੇ ਐਜ਼ ਸ਼ੈਫ 190 ਨਿਊ ਸਾਊਥ ਵੇਲਜ਼ ਵਿਦ 70+5 points ਇਨਕਲੂਡਿੰਗ 3+ years ਐਕਸਪੀਰੀਅੰਸ ਐਜ਼ ਸ਼ੈਫ ਇਨ ਵਿਕਟੋਰੀਆ ਐਂਡ ਨਾਉ ਵਰਕਿੰਗ ਐਜ਼ ਅ ਸ਼ੈਫ ਇਨ ਨਿਊ ਸਾਊਥ ਵੇਲਜ਼ ਫਰੋਮ ਲਾਸਟ 1 month ਵੈਨ ਆਈ ਐਕਸਪੈਕਟ ਇਨਵਾਈਟ ਔਰ ਹਾਊ ਮੈਨੀ ਚਾਂਸਿਸ ਆਈ ਹੈਵ
ਇਹਨਾਂ ਨੇ ਨਿਊ ਸਾਊਥ ਵੇਲਸ ਦੀ EOI ਸਬਮਿਟ ਕੀਤੀ ਹੈ ਕਿ ਵਿਕਟੋਰੀਆ ਦੀ ਕੁਐਸਚਨ ਇਹਨਾਂ ਦਾ ਦੁਬਾਰਾ ਦੇਖਿਓ ਕਿਉਂਕਿ ਵਿਕਟੋਰੀਆ ਲਈ ਸ਼ੈਫ ਦੇ
190
ਨਿਊ ਸਾਊਥ ਵੇਲਸ ਦੀਆਂ ਰਿਕੁਆਇਰਮੈਂਟਸ ਜੇ ਤੁਸੀਂ 190 ਦੀਆਂ ਮੀਟ ਕਰ ਰਹੇ ਹੋ ਤਾਂ 70+5 ਆਈ ਥਿੰਕ ਸਕੋਰ ਥੋੜਾ ਘੱਟ ਹੈ ਇਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ ਬਾਕੀ ਜੇ ਤੁਸੀਂ ਆਲਰੇਡੀ ਉੱਥੇ ਆਪਣੀ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਨੈਕਸਟ ਜਿਹੜਾ ਆਪਣਾ ਜੁਲਾਈ ਵਾਲੇ ਨਵੀਂ ਲਿਸਟ ਆਉਂਦੀਆਂ ਨੇ ਉਹਦੀਆਂ ਤੁਸੀਂ ਕ੍ਰਾਈਟੀਰੀਆ ਜੇ ਮੀਟ ਕਰਦੇ ਹੋਏ ਤਾਂ ਵੀ ਮੈਨੂੰ ਇਹ ਲੱਗਦਾ ਕਿ ਪੁਆਇੰਟਸ ਘੱਟ ਨੇ ਬਟ ਸਮਟਾਈਮਸ ਸ਼ੈਫ ਕੁੱਕ ਦੇ ਘੱਟ ਪੁਆਇੰਟਸ ਦੇ ਵੀ ਇਨਵੀਟੇਸ਼ਨ ਆਏ ਨੇ ਐਂਡ ਆਫ ਈਅਰ ਦੇ ਵਿੱਚ ਲਾਸਟ ਈਅਰ ਬਟ ਅਗੇਨ ਨਵੇਂ ਈਅਰ ਦੇ ਵਿੱਚ ਕੀ ਰਿਕੁਆਇਰਮੈਂਟਸ ਹੋਣਗੀਆਂ ਨਿਊ ਸਾਊਥ ਵੇਲਸ ਦੀਆਂ ਇਸ ਟਾਈਮ ਚ ਦੱਸਣਾ ਬੜਾ ਮੁਸ਼ਕਲ ਆ ਜੂਨ ਦੇ ਵਿੱਚ ਆ ਕੇ ਜਵਾਬ ਦੇਣੇ ਬੜੇ ਔਖੇ ਹੋ ਜਾਂਦੇ ਨੇ ਕਿਉਂਕਿ ਮੋਸਟਲੀ ਸਟੇਟਸ ਜਿਹੜੀਆਂ ਕਲੋਜ਼ ਹੋ ਚੁੱਕੀਆਂ ਹੁੰਦੀਆਂ ਨੇ ਤੇ ਨਵਾਂ ਹਜੇ ਕ੍ਰਾਈਟੀਰੀਆ ਉਹਨਾਂ ਨੇ ਰਿਲੀਜ਼ ਨਹੀਂ ਕੀਤਾ ਹੁੰਦਾ ਤੇ ਮੈਂ ਅਕਸਰ ਇਹੀ ਕਹਿੰਦੀ ਹੁੰਦੀ ਹਾਂ ਕਿ ਜੇ ਕਿਸੇ ਨੇ ਪਲਾਨਿੰਗ ਕਰਨੀ ਹੈ ਤਾਂ ਜੁਲਾਈ ਵਾਲੀ ਕਹਿ ਲਓ ਰੂਲਸ ਦੀ ਵੇਟ ਕਰੋ
ਜੀ
ਤੇ ਜਿਹੜੇ ਬਾਕੀ ਆਪਣੇ ਪੁਆਇੰਟਸ ਜ਼ਰੂਰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਦੇ ਰਹੋ
ਜੀ ਜੀ ਸਾਡੇ ਕੋਲ ਸਮਾਂ ਹੁਣ ਨਹੀਂ ਬਚਿਆ ਇੱਕ ਮਿੰਟ ਦਾ ਸਮਾਂ ਪਰ ਕਮਲਜੀਤ ਕੌਰ ਹੋਰਾਂ ਦਾ ਇੱਕ ਸਵਾਲ ਹੈ ਕਹਿੰਦੇ ਪੇਂਟਿੰਗ ਜੋਬ ਦਾ ਪੁੱਛਣਾ ਸੀ ਕਈ ਵਾਰੀ ਜੋਬ ਰੀਜਨਲ ਚ ਰੀਜਨਲ ਏਰੀਆ ਚ ਨਹੀਂ ਹੁੰਦੀ ਜੇ ਕੱਲ ਨੂੰ 491 ਦਾ ਅਪਲਾਈ ਕਰਨਾ ਆ ਤੇ ਆਫਰ ਲੈਟਰ ਕਹਿੰਦੇ ਮੈਨੂੰ ਜੇ ਰੀਜਨਲ ਚੋ ਮਿਲਦੀ ਆ ਪਰ ਕਹਿੰਦੇ ਮੈਨੂੰ ਆਹੀ ਡਾਊਟ ਹੈ ਕਿ ਪੇਂਟਿੰਗ ਚ ਸਾਰੀ ਜੋਬ ਰੀਜਨਲ ਚ ਨਹੀਂ ਹੁੰਦੀ ਤੇ ਫਿਊਚਰ ਚ ਮੈਂ ਕਹਿੰਦੇ ਕੁਐਸਚਨ ਰੇਜ਼ ਤਾਂ ਨਹੀਂ ਹੋ ਸਕਦਾ
ਦੇਖੋ ਐਜ਼ ਲੌਂਗ ਐਜ਼ ਤੁਹਾਡਾ ਇੰਪਲੋਇਰ ਰੀਜਨਲ ਦੇ ਵਿੱਚ ਹੈ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਨੂੰ ਠੀਕ ਹੈ ਜੀ ਸੋ ਤੁਹਾਡੇ ਇੰਪਲੋਇਰ ਤੇ ਡਿਪੈਂਡ ਕਰਦਾ ਹੈ ਜੇ ਤੁਸੀਂ TFM ਤੇ ਕੰਮ ਕਰਦੇ ਹੋ ਬਾਕੀ ਰਹੀ ਗੱਲ ਜੇ ਤੁਸੀਂ ABN ਤੇ ਕੰਮ ਕਰਦੇ ਹੋ ਤਾਂ ਫਿਰ ਇਹੀ ਹੁੰਦਾ ਹੈ ਕਿ ABN ਜਿਹੜਾ ਹੈ ਅਗੇਨ ਅਟੈਚਡ ਟੂ ਰੀਜਨਲ ਏਰੀਆ ਹੋਣਾ ਚਾਹੀਦਾ ਹੈ ਤਾਂ ਵੀ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਬਟ ਅਗੇਨ ਇਹਦੇ ਰਿਗਾਰਡਿੰਗ ਜਿਹੜੀ ਫੁੱਲ ਕਲੈਰੀਫਿਕੇਸ਼ਨ ਜਿਵੇਂ ਮੈਂ ਅਕਸਰ ਆਪਣੇ ਪੈਰੈਂਟਾਂ ਨੂੰ ਕਹਿੰਦੀ ਹਾਂ ਕਿ 491 ਦੀ ਪਾਲਿਸੀ ਨਹੀਂ ਆਈ ਹੈਗੀ
ਤੁਹਾਡਾ ਆਸਟ੍ਰੇਲੀਅਨ ਮੈਰਿਜ
ਸਰਟੀਫਿਕੇਟ
ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ ਜੇਕਰ ਤੁਸੀਂ ਆਪਣੇ ਵਿਆਹ ਦੇ ਰਜਿਸਟ੍ਰੇਸ਼ਨ ਲਈ ਵਾਜਬ ਫੀਸ
ਰੋਟੀ ਹਜ਼ਮ ਨਹੀਂ ਹੁੰਦੀ ਘੱਟ ਦੀ ਵਰਤੋਂ ਵਾਲੀ ਸਿੱਧੀ ਖੇਤਾਂ ਚੋਂ ਮਿਲ ਡਾਟਾ ਤਾਜ਼ਾ ਖਾਓ ਤੇ ਤੰਦਰੁਸਤ ਆਟੇ ਤੋਂ ਇਲਾਵਾ ਤਾਜ਼ਾ ਬੇਸਣ ਲੱਡੂਆਂ ਦੇ ਸਪੈਸ਼ਲ ਬੇਸਣ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengreen.com.au ਜਾਂ ਫੋਨ ਕਰੋ 0428 895 5
ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਉੱਪਰ ਹੋ ਚੁੱਕਿਆ ਸਾਨੂੰ ਦੋਵਾਂ ਨੂੰ ਇਜਾਜ਼ਤ ਲੈਣੀ ਪੈਣੀ ਆ ਪ੍ਰਭਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਦੇਣ ਦੇ ਲਈ ਤੇ ਸਵਾਲਾਂ ਦੇ ਜਵਾਬ ਦੇਣ ਦੇ ਲਈ
ਬਹੁਤ ਬਹੁਤ ਧੰਨਵਾਦ ਜੀ ਖਾਲਸਾ ਜੀ।